ਸ਼ਰਮਦ ਫਕੀਰ ਸ਼ਾਹੂਕਾਰ ਦੇ ਘਰੇ ਦਾ ਜਨਮ ਹੋਇਆ। ਘਰੋਂ ਬਹੁਤ ਜ਼ਿਆਦਾ ਧਨਾੜ ਸਨ, ਸ਼ਾਹੂਕਾਰ ਸਨ। 20 ਸਾਲ ਦੀ ਉਮਰ ਜਦੋਂ ਸ਼ਰਮਦ ਦੀ ਹੋਈ, ਇਹਦੇ ਮਾਤਾ ਪਿਤਾ ਗੁਜ਼ਰ ਗਏ। ਮਨ ਚ ਵੈਰਾਗ ਦੀ ਅਵਸਥਾ ਬਣੀ। ਆਏ ਗਏ ਮਹਾਂਪੁਰਖਾਂ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਘਰ ਵਿੱਚ ਸੋਹਣੇ ਮਕਾਨ ਬਣਾ ਲਏ। ਜਿਨ੍ਹਾਂ ਮੰਦਰਾਂ ਵਿੱਚ ਮਕਾਨਾਂ ਵਿੱਚ ਆਏ ਗਏ ਮਹਾਂਪੁਰਖਾਂ ਨੂੰ ਆਰਾਮ ਕਰਾਉਣਾ, ਉਹਨਾਂ ਨੂੰ ਲੰਗਰ ਪ੍ਰਸ਼ਾਦਾ ਚਕਾਉਣਾ, ਉਹਨਾਂ ਦੀ ਮੁੱਠੀ ਚਾਪੀ ਕਰਨੀ, ਗਰਮੀ ਹੋਣੀ ਤੇ ਪੱਖਾ ਝੱਲਣ ਦੀ ਸੇਵਾ ਕਰਨੀ, ਤੇ ਫਿਰ ਉਹਨਾਂ ਮਹਾਂਪੁਰਖਾਂ ਨੂੰ ਵਿਦਾ ਕਰਕੇ ਆਉਣਾ, ਤੇ ਜਦੋਂ ਵਿਦਾ ਕਰਨ ਜਾਣਾ ਉਹਨਾਂ ਮਹਾਂਪੁਰਖਾਂ ਨੂੰ ਬੇਨਤੀ ਕਰਨੀ, ਮਹਾਰਾਜ ਮੈਨੂੰ ਖੁਦਾ ਦਾ ਰਸਤਾ ਦੱਸੋ ਜੇ ਤੁਸੀਂ ਜਾਣਦੇ। ਤਾਂ ਉਹਨਾਂ ਸਤਪੁਰਖਾਂ ਮਹਾਂਪੁਰਖਾਂ ਨੇ ਨਾਮ ਸਿਮਰਨ ਦਾ ਉਪਦੇਸ਼ ਦੇਣਾ ਕਿ ਹੇ ਸ਼ਰਮਦ, ਨਾਮ ਜਪਿਆ ਕਰ, ਨਾਮ ਦੀ ਕਮਾਈ ਕਰਿਆ ਕਰ। ਇਸੇ ਤਰ੍ਹਾਂ ਸੇਵਾ ਕਰਦਿਆਂ ਬੜੇ ਸਾਲ ਬੀਤ ਗਏ। ਤੂੰ ਇੱਕ ਪੂਰਨ ਸੰਤ ਸ਼ਾਹ ਹੁਸੈਨ ਫਕੀਰੇ ਦੇ ਕੋਲ ਆਏ, ਉਹਨਾਂ ਦੀ ਸੇਵਾ ਟਹਿਲ ਉਸੇ ਤਰ੍ਹਾਂ ਕੀਤੀ। ਜਦੋਂ ਵਿਦਾ ਕਰਨ ਗਏ ਉਹੀ ਬੇਨਤੀ ਕੀਤੀ ਜਿਹੜੀ ਹਰ ਇੱਕ ਮਹਾਂਪੁਰਖ ਨੂੰ ਕਰਦੇ ਸਨ। ਇਹ ਸ਼ਾਹ ਹੁਸੈਨ ਨੇ ਦੀ ਪਰਖ ਕਰਨ ਵਾਸਤੇ ਆਖਿਆ, ਮੈਨੂੰ ਪਹਿਲਾਂ ਤਾਂ ਇੱਕ ਜੋੜਾ ਚਾਹੀਦਾ 5 ਰੁਪਈਏ ਦਾ, ਉਹਦੀ ਲਾਗਤ ਹੋਵੇ। ਕਹਿੰਦਾ ਜੀ ਮੈਂ ਹੁਣੇ ਲੈ ਕੇ ਆਇਆ, 5 ਰੁਪਈਏ ਦਾ ਇੱਕ ਜੋੜਾ ਲਿਆ ਕੇ ਚਰਨੀ ਪਵਾਇਆ। ਫਿਰ ਸ਼ਾਹ ਹੁਸੈਨ ਨੇ ਆਖਿਆ, ਤੂੰ ਇੱਥੇ ਹੀ ਖਲੋਈ, ਮੈਂ ਵਾਪਸ ਆ ਕੇ ਤੈਨੂੰ ਦੱਸਾਂ। 2 ਦਿਨ ਸ਼ਰਮਦ ਫਕੀਰ ਖਲੋਤਾ ਰਿਹਾ। 2 ਦਿਨਾਂ ਬਾਅਦ ਸ਼ਾਹ ਹੁਸੈਨ ਵਾਪਸ ਆਇਆ। ਇਹਦੀ ਸ਼ਰਧਾ ਭਾਵਨਾ ਵੇਖ ਕੇ ਇਹਨੂੰ ਰੱਬ ਦੇ ਘਰ ਦੀ ਖਬਰ ਦਿੱਤੀ, ਆਤਮ ਗਿਆਨ ਦੀ ਸੋਝੀ ਦਿੱਤੀ। ਤੋ ਸ਼ਰਮਦ ਨੂੰ ਬ੍ਰਹਮ ਗਿਆਨ ਦੀ, ਆਤਮ ਗਿਆਨ ਦੀ ਪ੍ਰਾਪਤੀ ਹੋਈ। ਉਸੇ ਰੰਗ ਦੇ ਵਿੱਚ ਮਸਤ ਹੋ ਗਿਆ। ਘਰ ਆਇਆ ਤੇ ਘਰ ਵੇਚ ਦਿੱਤਾ। ਜਿੰਨਾ ਘਰ ਵੇਚ ਕੇ ਸਾਜੋ ਸਮਾਨ ਸੀਗਾ ਉਹ ਸਾਰਾ ਸਤਪੁਰਖਾਂ ਮਹਾਂਪੁਰਖਾਂ ਨੂੰ ਦਾਨ ਕਰਕੇ, ਉਹਨਾਂ ਨੂੰ ਲੰਗਰ ਪ੍ਰਸ਼ਾਦਾ ਚਕਾ ਕੇ ਆਪ ਬਿਲਕੁਲ ਮਸਤ ਮੌਲਾ ਬਣ ਕੇ ਦਿੱਲੀ ਦੇ ਬਾਜ਼ਾਰਾਂ ਚ ਵਿਚਰਨ ਲੱਗਾ। ਔਰ ਉਸੇ ਮਸਤ ਮੌਲਾ ਅਵਸਥਾ ਦੇ ਵਿੱਚ ਰਹਿੰਦਾ ਹੈ। ਇੱਕ ਵਾਰ ਤਾਂ ਬਿਲਕੁਲ ਨਿਰਵਸਤਰ ਹੀ ਹੋ ਗਏ, ਸਰੀਰ ਦੀ ਵੀ ਕੋਈ ਸੋਝੀ ਨਹੀਂ ਰਹੀ। ਰਸਤੇ ਚ ਖੜੇ ਨੇ ਔਰੰਗਜ਼ੇਬ ਲੰਘਿਆ ਜਾਂਦਾ ਕੋਲੋਂ, ਉਹਨੇ ਆਖਿਆ ਬਾਦਸ਼ਾਹ ਦੀ ਸਵਾਰੀ ਹੈ ਤੇ ਤੂੰ ਬਾਦਸ਼ਾਹ ਦੇ ਸਾਹਮਣੇ ਨਿਰਵਸਤਰ ਖੜਾ ਹੈ। ਕਹਿੰਦਾ ਫਿਰ ਇਹ ਤਾਂ ਬਾਦਸ਼ਾਹ ਨੂੰ ਚਾਹੀਦਾ ਨਾ ਕਿ ਉਹਦੀ ਪਰਜਾ ਦਾ ਕੋਈ ਬੰਦਾ ਨਿਰਵਸਤਰ ਹੈ ਤੇ ਉਹਨੂੰ ਕੱਪੜਾ ਦੇ ਕੇ ਉਹਦੇ ਨੰਗੇਜ ਨੂੰ ਕੱਜੇ। ਤੋ ਔਰੰਗਜ਼ੇਬ ਨੇ ਆਪਣੇ 2 ਗਜ ਦਾ ਇੱਕ ਗਲ ਚ ਕੱਪੜਾ ਪਾਇਆ ਹੋਇਆ ਲਾਹ ਕੇ ਦੇ ਦਿੱਤਾ। ਜਦੋਂ ਵਾਪਸ ਆਇਆ ਤੇ ਵੇਖ ਕੇ ਫਿਰ ਹੈਰਾਨ ਹੋਇਆ ਕਿ ਉਹ ਕੱਪੜਾ ਜਿਹੜਾ ਦੇ ਗਿਆ ਸੀ ਉਹ ਸ਼ਰਮਦ ਨੇ ਸਿਰ ਤੇ ਬੰਨਿਆ ਹੋਇਆ ਉਹ ਉਸੇ ਤਰ੍ਹਾਂ ਨਗਨ ਖੜਾ। ਆਖਿਆ ਤੂੰ ਇਹ ਕੀ ਕੀਤਾ? ਕਹਿੰਦਾ ਬਾਦਸ਼ਾਹ ਤੇਰੀ ਅਕਲ ਨਹੀਂ, ਤੂੰ ਆਪਣੀ ਬਖਸ਼ਿਸ਼ ਦਿੱਤੀ ਤੇ ਮੈਂ ਤੇਰੀ ਬਖਸ਼ਿਸ਼ ਨੂੰ ਆਪਣੇ ਸਰੀਰ ਦੇ ਮੈਲੇ ਕੁਚੈਲੇ ਅੰਗਾਂ ਤੇ ਬੰਨ ਲੈਂਦਾ, ਮੈਂ ਤਾਂ ਸਗੋਂ ਤੇਰੇ ਵੱਲੋਂ ਦਿੱਤੀ ਹੋਈ ਉਸ ਬਖਸ਼ਿਸ਼ ਦਾ ਸਤਿਕਾਰ ਕੀਤਾ ਹੈ, ਉਹਨੂੰ ਆਪਣੇ ਸਿਰ ਤੇ ਬੰਨਿਆ, ਸਿਰ ਤੇ ਬੰਨ ਕੇ ਉਹਦਾ ਸਤਿਕਾਰ ਕੀਤਾ ਹੈ। ਤੇਰੇ ਕੋਲ ਅਕਲ ਨਹੀਂ ਹੈ, ਇਸੇ ਅਕਲ ਨਾਲ ਤੂੰ ਨਿਆਂ ਕਰਦਾ, ਕੀ ਨਿਆਂ ਕਰਦਾ ਹੋਵੇਗਾ? ਔਰੰਗਜ਼ੇਬ ਸੁਣ ਕੇ ਨਿਰੁੱਤਰ ਹੋ ਗਿਆ, ਕੋਈ ਜਵਾਬ ਨਹੀਂ ਆਇਆ। ਪਰ ਇਹਨੇ ਉਹਨੂੰ ਦਰਵੇਸ਼ ਨਹੀਂ ਜਾਣਿਆ, ਸਗੋਂ ਮਨ ਚ ਈਰਖਾ ਤੇ ਦਵੈਸ਼ ਕੇ ਮੌਕਾ ਆਉਣ ਤੇ ਮੈਨੂੰ ਕੋਈ ਇਹਦੀ ਇੱਕ ਵੀ ਕਮੀ ਮਿਲ ਗਈ ਤੇ ਮੈਂ ਇਹਨੂੰ ਜਿਉਂਦਾ ਨਹੀਂ ਛੱਡਾਂਗਾ, ਇਹਦੇ ਕੋਲੋਂ ਆਪਣੇ ਅਗਲੇ ਪਿਛਲੇ ਸਾਰੇ ਹਿਸਾਬ ਪੂਰੇ ਕਰਾਂਗਾ। ਇਹ ਦਾਰਾ ਸ਼ਕੋਹ ਦਾ ਵੀ ਪੱਖੀ ਹੈ, ਹਮਾਇਤੀ ਹੈ, ਉਹਦੇ ਪੱਖ ਦੀ ਗੱਲ ਕਰਦਾ ਹੈ ਤੇ ਕਹਿੰਦਾ ਮੈਂ ਦਾਰਾ ਸ਼ਕੋਹ ਨੂੰ ਦੀਨ ਦੀ ਸੁਲਤਾਨਤ ਦੀ ਪਾਤਸ਼ਾਹੀ ਦਿੱਤੀ ਹੈ। ਏਦਾਂ ਦੇ ਬੋਲ ਵੀ ਆਪਣੇ ਮੂੰਹ ਤੋਂ ਬੋਲਦਾ, ਉਹ ਵੀ ਮੈਨੂੰ ਰੜਕਦੇ ਨੇ। ਔਰੰਗਜ਼ੇਬ ਦੇ ਮਨ ਦੇ ਵਿੱਚ ਸ਼ਰਮਦ ਫਕੀਰ ਦੇ ਪ੍ਰਤੀ ਇਸ ਪ੍ਰਕਾਰ ਦੀ ਈਰਖਾ ਤੇ ਦਵੈਸ਼ ਵੀ ਹੈ, ਪਰ ਸ਼ਰਮਦ ਬੇਪਰਵਾਹ ਹੈ। ਇਹ ਉਹ ਅਵਸਥਾ ਹੈ ਜਿਹਦੇ ਬਾਬਤ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਔਰੰਗ ਹੱਸੈ ਔਰੰਗ ਰੋਵੈ ਹੈ, ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੈ ਨਾਹੇ। ਇਹ ਉਹ ਅਵਸਥਾ ਹੈ ਜਿਹਨੂੰ ਮਹਾਰਾਜ ਜੀ ਕਹਿੰਦੇ ਬੇਪਰਵਾਹ, ਸਦਾ ਰੰਗ ਹਰ ਕੈ ਜਾ ਕੋ ਪਾਕ ਸੁਆਮੀ। ਇਹ ਬੇਪਰਵਾਹੀ ਦੀ ਅਵਸਥਾ ਹੈ, ਇਹ ਮੌਲਾ ਮਸਤ ਹੋਣ ਦੀ ਅਵਸਥਾ ਹੈ, ਇਹ ਉਹ ਅਵਸਥਾ ਜਿਹਨੂੰ ਕਬੀਰ ਜੀ ਨੇ ਕਿਹਾ ਕਿ ਦੁਨੀਆਂ ਬੌਰਾ ਕਹਿੰਦੀ ਹੈ, ਪਰ ਅਸਲੀਅਤ ਇਹ ਹੈ ਕਿ ਮੈਂ ਖੁਦ ਬੌਰਾ ਨਹੀਂ ਹੋਇਆ, ਮੇਰੇ ਰਾਮ ਨੇ ਮੈਨੂੰ ਬੌਰਾ ਕਰ ਦਿੱਤਾ ਹੈ, ਮੈਂ ਰਾਮ ਦਾ ਕੀਤਾ ਹੋਇਆ ਬੌਰਾ ਹਾਂ। ਹਉ ਵੈਰਾਗਣ ਜੋਗਣ ਤਾਂ ਬਣੀ ਹਾਂ ਕਿ ਮੇਰੇ ਰਾਮ ਨੇ ਮੇਰੀ ਇਹ ਹਾਲਤ ਅਵਸਥਾ ਬਣਾਈ ਹੈ। ਸ਼ਰਬਤ ਫਕੀਰ ਦੀ ਸਾਖੀ ਚੱਲ ਰਹੀ ਹੈ। ਆਓ ਸਰਵਣ ਕਰੀਏ ਸਤਿਗੁਰੂ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ, ਉਹਨਾਂ ਦੀ ਪਵਿੱਤਰ ਸੋਹਣੀ ਸੁੰਦਰ ਮੂਰਤ। ਆਹ ਬੜੇ ਦਿਆਲੂ ਨੇ ਗੁਰੂ ਹਰਿਰਾਏ ਸਾਹਿਬ। ਇੰਨੇ ਕਰੁਣਾ ਦੇ ਸਾਗਰ ਨੇ ਕਿ ਕਰੁਣਾ ਹੀ ਵਰਸਦੀ ਹੈ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ। ਜਿੱਧਰ ਵੇਖਦੇ ਨੇ ਮੇਰਾ ਹੀ ਮੇਰਾ ਕਰੀ ਜਾਂਦੇ ਨੇ, ਤਾਰੀ ਜਾਂਦੇ ਨੇ, ਨਿਹਾਲ ਹੀ ਨਿਹਾਲ ਕਰੀ ਜਾਂਦੇ ਨੇ। ਜਿੱਧਰ ਵੇਖਦੇ ਨੇ ਦੁੱਖ ਕੱਟੀ ਜਾਂਦੇ ਨੇ, ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਐਸੇ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਇਰਾ ਇਮ ਸਰਮਦ ਮਨ ਮਸਤ ਵੈ ਥਿਰੈ ਬਜ਼ਾਰ ਮਜਾਰ।
ਇਹ ਤਾਂ ਸ਼ਰਮਦ ਮਸਤ ਹੈ ਔਰ ਮਸਤ ਅਵਸਥਾ ਵਿਚ ਜਿਹਨੂੰ ਭਾਈ ਵੀਰ ਸਿੰਘ ਨੇ ਵੀ ਲਿਖਿਆ ਨਾ, ਕੀ ਹੋਇਆ ਤੇ ਕੀਕੂ ਹੋਇਆ ਖਪ ਖਪ ਮੂਏ ਸਿਆਣੇ, ਉਸ ਰਾਏ ਪਵੇ ਕਿਉਂ ਜਿੰਦੇ ਜਿਤ ਰਾਹ ਮੂੰਹ ਮੁਹਾਣੇ। ਹੋਸ਼ਾ ਨਾਲੋ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ, ਉਸ ਮਸਤੀ ਵਿਚ ਸ਼ਰਮਦ ਫਕੀਰ ਮਸਤ ਰਹਿੰਦਾ ਔਰ ਮਸਤ ਹੋ ਕੇ ਗਲੀਆਂ ਵਿਚ ਬਾਜ਼ਾਰਾਂ ਵਿਚ ਖਲੋਤਾ ਰਹਿੰਦਾ।
ਇਕ ਖੁਦਾਏ ਸੰਗ ਲਿਵ ਲਗੇ ਦੂਸਰ ਕੋ ਨਚਨਾਰ।
ਬਸ ਇਕ ਰੱਬ ਦੇ ਨਾਲ ਪ੍ਰੀਤ ਲੱਗੀ ਹੋਈ ਆ, ਰੱਬ ਦੇ ਨਾਲ ਪ੍ਰੀਤ ਲੱਗੀ ਹੋਈ, ਖੁਦਾ ਦੇ ਨਾਲ ਲਿਵ ਲੱਗੀ ਹੋਈ ਆ, ਕਿਸੇ ਦੂਸਰੇ ਨਾਲ ਤਾਂ ਜਾਣ ਪਛਾਣ ਹੀ ਕੋਈ ਨੀ। ਚਿਨਾਰ ਕਹਿੰਦੇ ਨੇ ਪਛਾਣਨ, ਕਿਸੇ ਦੂਜੇ ਨਾਲ ਕੋਈ ਪਹਿਚਾਣ ਨੀ ਕਿ ਕੌਣ ਖੜਾ, ਕੌਣ ਆ ਰਿਹਾ, ਕੌਣ ਜਾ ਰਿਹਾ, ਕਿੱਧਰ ਕਿਸੇ ਪਾਸੇ ਦੁਨੀਆਂ ਵੱਲ ਤਾਂ ਖਿਆਲ ਹੀ ਨਹੀਂ, ਸਿਰਫ ਇੱਕ ਰੱਬ ਨਾਲ ਖੁਦਾ ਦੇ ਨਾਲ ਲਿਵ ਲੱਗੀ ਹੋਈ ਹੈ।
ਇੱਕ ਚਿੱਤ ਬਿਰਤੀ ਕਰਤ ਮਤਵੰਤਾ,
ਔਰ ਇੱਕ ਚਿੱਤ ਬਿਰਤੀ ਬਣੀ ਹੋਈ ਹੈ, ਇੱਕ ਚਿੱਤ ਰੰਗ ਦੇ ਵਿੱਚ ਰੰਗਿਆ ਹੋਇਆ ਹੈ।
ਆਨ ਦੇ ਜੋ ਭੋਜਨ ਕੋਈ,
ਤੇ ਪ੍ਰਸ਼ਾਦੇ ਦੀ ਵੀ ਕੋਈ ਤਾਂਘ ਨਹੀਂ ਹੈ, ਲੰਗਰ ਪ੍ਰਸ਼ਾਦੇ ਦੀ ਵੀ ਕੋਈ ਇੱਛਾ ਨਹੀਂ ਹੈ। ਕਦੇ ਕੋਈ ਪ੍ਰਸ਼ਾਦਾ ਦੇ ਜਾਂਦਾ, ਦੋ ਰੋਟੀਆਂ ਦੇ ਜਾਂਦਾ, ਕਦੇ ਕੋਈ ਤਰਸ ਕਰਕੇ ਦੋ ਪ੍ਰਸ਼ਾਦੇ ਫੜਾ ਜਾਂਦਾ ਹੈ।
ਤ੍ਰਿਪਤ ਰਹਿ ਖੈ ਮੁਖ ਸੋਈ,
ਉਹ ਦੋ ਪ੍ਰਸ਼ਾਦੇ ਛਕ ਲੈਂਦਾ ਤੇ ਛਕ ਕੇ ਤ੍ਰਿਪਤ ਹੋ ਜਾਂਦਾ, ਛਕ ਕੇ ਸ਼ਰਮਦ ਫਕੀਰ ਰੰਗ ਦੇ ਵਿੱਚ ਰੰਗਿਆ ਹੋਇਆ, ਉਸੇ ਪ੍ਰਸ਼ਾਦੇ ਦੇ ਰੰਗ ਦੇ ਵਿੱਚ ਪ੍ਰਸ਼ਾਦਾ ਦੋ ਪ੍ਰਸ਼ਾਦੇ ਛਕ ਲੈਂਦਾ ਤੇ ਛਕ ਕੇ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ ਹੈ।
ਬੇਖਾਸ਼ ਮਨ ਸਮਾਂ ਬਿਤਾਵੇ,
ਬੇਖਾਹਸ਼ ਹੋ ਕੇ, ਮਨ ਚ ਕੋਈ ਖੁਆਹਿਸ਼ ਨਹੀਂ ਹੈ, ਕਿਸੇ ਪ੍ਰਕਾਰ ਦੀ ਕੋਈ ਤਾਂਘ ਨਹੀਂ ਹੈ, ਬਿਨਾਂ ਖੁਆਹਿਸ਼ ਤੋਂ ਆਪਣਾ ਸਮਾਂ ਬਤੀਤ ਕਰਦਾ ਹੈ।
ਬੈਠੇ ਕਾਂਕੀ ਆਨੰਦ ਉਪਾਵੇ,
ਇਕੱਲਾ ਬੈਠਾ ਰਹਿੰਦਾ ਬੜਾ ਲੰਮਾ ਸਮਾਂ, ਹਾਲਾਂਕਿ ਬੜਾ ਔਖਾ ਇਕੱਲੇ ਬੈਠਣਾ, ਅਸੀਂ ਵੀ ਇਕੱਲੇ ਬਹਿ ਜਾਈਏ ਕਿਤੇ ਤੇ ਤੜਫ ਜਾਂਦੇ ਹਾਂ ਇਕਦਮ, ਇਕੱਲੇ ਹੋਈਏ ਆਪਣੇ ਆਪ ਨਾਲ ਬੈਠ ਹੀ ਨਹੀਂ ਸਕਦੇ, ਬੈਠਣ ਦਾ ਯਤਨ ਕਰੀਏ ਤੇ ਘਬਰਾ ਜਾਈਦਾ, ਕੋਈ ਸਾਥ ਲੱਭੀਦਾ ਹੈ। ਇਕੱਲਾ ਬੈਠਾ ਹੋਵੇ ਜੇ ਟੀਵੀ ਸਾਹਮਣੇ ਆ ਤੇ ਟੀਵੀ ਚਲਾ ਲਏਗਾ, ਇਕੱਲਾ ਨਹੀਂ ਬਹਿ ਸਕਦਾ। ਜੇ ਟੀਵੀ ਨਹੀਂ ਤੇ ਲਾਗੇ ਅਖਬਾਰ ਪਈ ਆ, ਭਾਵੇਂ ਉਹ 10 ਵਾਰੀ ਪੜ੍ਹੀ ਹੋਵੇ ਫਿਰ ਪੜ੍ਹਨ ਲੱਗ ਪਏਗਾ, ਇਕੱਲਾ ਬਹਿ ਹੀ ਨਹੀਂ ਸਕਦਾ, ਇਹਨੂੰ ਕੋਈ ਨਾ ਕੋਈ ਸੰਗ ਚਾਹੀਦਾ। ਬਹੁਤ ਔਖਾ ਹੈ ਆਪਣੇ ਇੱਕ ਨਾਲ ਬੈਠਣਾ, ਇਕੱਲਾ ਬੈਠਣਾ। ਤੇ ਕਹਿੰਦੇ ਸ਼ਰਮਦ ਫਕੀਰ ਘੰਟਿਆਂ ਬੱਧੀ ਤੇ ਦਿਨਾਂ ਬੱਧੀ ਇਕੱਲਾ ਹੀ ਰਹਿੰਦਾ, ਇਕਾਂਤ ਵਿੱਚ ਹੀ ਆਪਣੇ ਰੰਗ ਦੇ ਵਿੱਚ ਮਸਤ ਰਹਿੰਦਾ ਹੈ।
ਇੱਕ ਦਿਨ ਕਰਤ ਭੰਗ ਕੋ ਪਾਨਾ,
ਕਹਿੰਦੇ ਇੱਕ ਦਿਨ ਇਹਨੇ ਭੰਗ ਪੀ ਲਈ, ਮਸਤ ਮੌਲਾ। ਹੁਣ ਇਹ ਅਵਸਥਾ ਜਿਹੜੀ ਆ ਉੱਪਰ ਦੀ ਅਵਸਥਾ, ਥੱਲੇ ਵਾਲੀ ਬਿਰਤੀ ਨਹੀਂ ਹੈ ਕਿ ਭੰਗ ਦਾ ਰਸ ਲੈਣ ਵਾਸਤੇ ਉਹਦਾ ਨਸ਼ਾ ਲੈਣ ਵਾਸਤੇ ਭੰਗ ਪੀਣੀ। ਸੁਰਤ ਉੱਪਰ ਹੈ, ਖਾਣ ਪੀਣ ਤੋਂ ਵੀ ਸੁਰਤ ਉੱਪਰ ਉੱਠ ਚੁੱਕੀ ਹੈ। ਕਹਿੰਦੇ ਇੱਕ ਦਿਨ ਸ਼ਰਮਦ ਫਕੀਰ ਨੇ ਭੰਗ ਦਾ ਪਾਨ ਕੀਤਾ,
ਇੱਕ ਮੈਜਤ ਕੇ ਪਿਕਤ ਮੁਲਾਨਾ,
ਲਾਗੇ ਹੀ ਮਸੀਤ ਸੀ, ਮਸੀਤ ਵਿੱਚ ਮੁਲਾਣਾ ਖੜਾ ਸੀ, ਮੁਲਾਣੇ ਨੇ ਵੇਖ ਲਿਆ ਵੀ ਸ਼ਰਮਦ ਨੇ ਭੰਗ ਪੀਤੀ ਹੈ। ਬੇਪਰਵਾਹ ਜੋ ਹੈ, ਬੇਪਰਵਾਹੀ ਦੇ ਰੰਗ ਦੇ ਵਿੱਚ ਕਿੱਥੇ ਸੁਰਤ ਜਾ ਟਿਕਣੀ ਹੈ। ਮੁਲਾਣੇ ਨੇ ਕਿਤੇ ਸ਼ਰਮਦ ਫਕੀਰ ਨੂੰ ਵੇਖ ਲਿਆ ਕਿ ਇਹ ਭੰਗ ਫੀ ਰਿਹਾ।
ਸ਼ਰਾ ਵੈਰ ਏ ਬਿਜੀਆ ਪਾਨ ਤੂੰ ਕਿਉ ਕਰਤ ਨ ਡਰ ਕੋ ਮਾਨ।
ਉਹ ਮੁਲਾਣਾ ਸ਼ਰਬਤ ਕੋਲ ਆ ਗਿਆ ਤੇ ਸ਼ਰਬਤ ਫਕੀਰ ਨੂੰ ਕਹਿਣ ਲੱਗਾ, ਉਹ ਸ਼ਰਬਤ ਤੈਨੂੰ ਪਤਾ ਨਹੀਂ ਕਿ ਇਹ ਭੰਗ ਪੀਣੀ ਸ਼ਰ੍ਹਾਂ ਤੋਂ ਬਾਹਰ ਦਾ ਕੰਮ ਹੈ। ਸ਼ਰ੍ਹਾਂ ਇਸ ਕੰਮ ਵਾਸਤੇ ਇਜਾਜ਼ਤ ਨਹੀਂ ਦਿੰਦੀ ਕਿ ਕੋਈ ਭੰਗ ਪੀਵੇ, ਇਹ ਸ਼ਰ੍ਹਾਂ ਤੋਂ ਬਾਹਰ ਦੀ ਮਰਿਆਦਾ ਹੈ, ਇਹਦੇ ਵਾਸਤੇ ਸ਼ਰ੍ਹਾਂ ਦੀ ਆਗਿਆ ਨਹੀਂ ਹੈ, ਸ਼ਰ੍ਹਾਂ ਦਾ ਕਾਨੂੰਨ ਨਹੀਂ ਹੈ। ਤੂੰ ਸ਼ਰ੍ਹਾਂ ਤੋਂ ਬਾਹਰ ਹੋ ਕਰਕੇ ਬਿਜੀਆ ਪਾਨ ਕੀਤਾ ਹੈ ਤੇ ਐਸਾ ਤੂੰ ਕਿਉਂ ਕਰ ਰਿਹਾ? ਤੂੰ ਆਪਣੇ ਮਨ ਚ ਡਰ ਨਹੀਂ ਮੰਨਦਾ? ਤੇਰੇ ਮਨ ਚ ਸ਼ਰ੍ਹਾਂ ਦਾ ਇਸਲਾਮ ਦਾ ਕੋਈ ਡਰ ਜਾਂ ਕੋਈ ਭੈ ਨਹੀਂ?
ਸਰਮਦ ਕਯੋ ਤੋਰਾ ਮੰਡਾਰੇ।
ਸੁਣ ਕੇ ਅੱਗੋਂ ਸ਼ਰਬਤ ਬੋਲਿਆ, ਕਹਿੰਦਾ ਮੁਲਾਣਾ ਜੀ, ਜਿਹੜੀ ਸ਼ਰ੍ਹਾਂ ਦੀ ਗੱਲ ਤੁਸੀਂ ਕਰਦੇ ਹੋ ਨਾ, ਅਸਲੀਅਤ ਤਾਂ ਇਹ ਆ ਵੀ ਉਹ ਸ਼ਰ੍ਹਾਂ ਦੀ ਫਾਹੀ ਅਸੀਂ ਗਲੋਂ ਕਦੋਂ ਦੀ ਤੋੜ ਕੇ ਲਾ ਸੁੱਟੀ? ਉਹ ਸ਼ਰ੍ਹਾਂ ਦੀ ਫਾਹੀ ਜਿਹਦੇ ਵਿੱਚ ਤੂੰ ਹਾਲੇ ਬੰਨਿਆ ਹੋਇਆ, ਉਹ ਫਾਈ ਨੂੰ ਤੋੜ ਕੇ ਕਦੋਂ ਦਾ ਅਸੀਂ ਗਲ ਚੋਂ ਲਾਹ ਸੁੱਟਿਆ, ਤਿਆਗ ਦਿੱਤਾ ਹੋਇਆ?
ਇਹ ਫਾਂਸੀ ਹੈ ਗਰੀਬ ਤੁਮਾਰੀ।
ਫਾਂਸੀ ਹੈ ਨਾ ਸ਼ਰ੍ਹਾਂ ਦੀ, ਇਹ ਤੁਹਾਡੇ ਗਲਾਂ ਵਿੱਚ ਪਈ ਹੋਈ ਹੈ ਤੇ ਤੁਹਾਨੂੰ ਮੁਬਾਰਕ, ਇਹ ਤੁਹਾਡੇ ਗਲਾਂ ਚ ਪਈ ਹੋਈ, ਇਹ ਤੁਹਾਨੂੰ ਮੁਬਾਰਕ ਹੈ। ਅਸੀਂ ਇਹ ਗਲ ਦੇ ਵਿੱਚੋਂ ਪਈ ਹੋਈ ਸ਼ਰ੍ਹਾਂ ਦੀ ਫਾਹੀ ਤੋੜ ਦਿੱਤੀ ਹੈ।
ਮਨ ਕੋ ਖੋਟਾ ਸੁਨਤ ਮੁਲਾਨਾ, ਜਾਏ ਸੰਗ ਨੋ ਰੰਗ ਬਖਾਨਾ।
ਜਦੋਂ ਸ਼ਰਬਤ ਨੇ ਇਹ ਜਵਾਬ ਦਿੱਤਾ, ਮੁਲਾਣੇ ਨੇ ਸੁਣਿਆ, ਮਨ ਦਾ ਖੋਟਾ ਸੀ ਮੁਲਾਣਾ। ਹਾਲਾਂਕਿ ਮਨ ਦਾ ਖੋਟਾ ਹੋਣਾ ਇਹ ਵੀ ਤਾਂ ਸ਼ਰ੍ਹਾਂ ਤੋਂ ਬਾਹਰ ਦਾ ਨਿਯਮ ਸੀ, ਉਹ ਕਰ ਰਿਹਾ ਤੇ ਕਹਿੰਦੇ ਮਨ ਦਾ ਖੋਟਾ ਮੁਲਾਣਾ। ਜਦੋਂ ਸ਼ਰਬਤ ਦੀਆਂ ਇਹ ਗੱਲਾਂ ਸੁਣੀਆਂ, ਸੁਣਦਿਆਂ ਸਾਰ ਜਿਵੇਂ ਤੀਰ ਜਾਂਦਾ ਨਾ ਕਮਾਨ ਚੋਂ, ਏਦਾਂ ਤੀਰ ਵਾਂਗੂ ਦੌੜਿਆ ਹੀ ਗਿਆ ਸਿੱਧਾ ਔਰੰਗਜ਼ੇਬ ਦੇ ਕੋਲ। ਤੇ ਔਰੰਗਜ਼ੇਬ ਦੇ ਕੋਲ ਜਾ ਕੇ ਸ਼ਰਮਦ ਫਕੀਰ ਦੀ ਨਿੰਦਾ ਕਰਦਾ, ਸ਼ਰਮਦ ਫਕੀਰ ਦੇ ਬਰਖਿਲਾਫ ਔਰੰਗਜ਼ੇਬ ਦੇ ਕੰਨ ਭਰਦਿਆਂ ਕਹਿੰਦਾ,
ਪੁਰ ਮੈਂ ਬੀਨਾ ਸ਼ਰਾ ਪਰਪਾਕੇ।
ਕਹਿੰਦਾ ਔਰੰਗਜ਼ੇਬ, ਕਾਹਦਾ ਤੂੰ ਇਸਲਾਮ ਦਾ ਬਾਦਸ਼ਾਹ ਹੈ? ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ, ਇਸਲਾਮ ਧਰਮ ਦਾ ਪਰਪੱਕ ਹੈ, ਤੇ ਜਿਹੜੇ ਨਗਰ ਵਿੱਚ ਤੂੰ ਰਹਿੰਦਾ ਤੇਰੇ ਹੀ ਉਸ ਨਗਰ ਦੇ ਵਿੱਚ ਹਾਲੇ ਸ਼ਰ੍ਹਾਂ ਪਰਪੱਕ ਨਹੀਂ ਹੋਈ, ਸਾਰੇ ਦੇਸ਼ ਵਿੱਚ ਤਾਂ ਤੂੰ ਕੀ ਆਪਣੀ ਸ਼ਰ੍ਹਾਂ ਲਾਗੂ ਕਰੇਗਾ, ਇਸਲਾਮ ਨੂੰ ਕੀ ਲਾਗੂ ਕਰੇਗਾ? ਤੇਰੇ ਇਸਲਾਮ ਦੀ ਮਰਿਆਦਾ ਤਾਂ ਤੇਰੇ ਸ਼ਹਿਰ ਵਿੱਚ ਹੀ ਪੱਕੀ ਨਹੀਂ ਹੋਈ, ਤੇਰੇ ਸ਼ਹਿਰ ਦੇ ਹੀ ਲੋਕ ਇਸਲਾਮ ਦੀਆਂ ਧੱਜੀਆਂ ਉਡਾ ਰਹੇ ਨੇ।
ਬੋਰ ਬਾਰ ਤਾਂ ਕਹੀਏ ਕਾਂਕੇ,
ਬਾਹਰ ਦੀ ਗੱਲ ਤਾਂ ਕਰਨੀ ਕਾਹਦੀ ਹੋਈ, ਜੇ ਤੇਰੇ ਸ਼ਹਿਰ ਦੇ ਵਿੱਚ ਇਸਲਾਮ ਦੀ ਮਰਿਆਦਾ ਦੀ ਪਾਲਣਾ ਨਹੀਂ ਹੋ ਰਹੀ, ਇਸਲਾਮ ਦੀ ਮਰਿਆਦਾ ਨੂੰ ਤੋੜਿਆ ਜਾ ਰਿਹਾ, ਤਾਰ ਤਾਰ ਕੀਤਾ ਜਾ ਰਿਹਾ, ਤੇ ਬਾਹਰ ਦੀ ਤਾਂ ਕੀ ਗੱਲ ਕਰਨੀ ਹੋਈ?
ਓਏ ਤੇਰੇ ਤੇ ਸ਼ਰ੍ਹਾਂ ਉਦਾਰਾ।
ਅਸੀਂ ਤਾਂ ਸੋਚਿਆ ਸੀ ਕਿ ਤੂੰ ਸ਼ਰ੍ਹਾਂ ਦਾ ਉਦਾਰ ਬਣ ਕੇ ਸ਼ਰ੍ਹਾਂ ਦਾ ਭਲਾ ਕਰੇਗਾ, ਤੂੰ ਸਾਡੀ ਸ਼ਰ੍ਹਾਂ ਦਾ ਪ੍ਰਚਾਰ ਕਰੇਗਾ, ਤੂੰ ਇਸਲਾਮ ਦਾ ਬੜਾ ਵੱਡਾ ਬੁਲੰਦ ਪ੍ਰਚਾਰਕ ਬਣੇਗਾ, ਅਸੀਂ ਤਾਂ ਇਹ ਸੋਚਿਆ ਸੀ।
ਨਹੀਂ ਤਾਂ ਪਰ ਹੈ ਦੀਨ ਬਿਗਾੜਾ।
ਇਹ ਤਾਂ ਉਲਟਾ ਕੰਮ ਹੋ ਗਿਆ, ਜੇ ਔਰੰਗਜ਼ੇਬ ਤੂੰ ਇਸ ਪਾਸੇ ਧਿਆਨ ਨਾ ਦਿੱਤਾ, ਇਸ ਪਾਸੇ ਖਿਆਲ ਨਾ ਦਿੱਤਾ, ਤੇ ਸ਼ਰ੍ਹਾਂ ਦੇ ਵਿੱਚ ਵਿਗਾੜ ਪੈਦਾ ਹੋ ਜਾਏਗਾ, ਸਾਰੇ ਦੀਨ ਵਿੱਚ, ਸਾਰੇ ਸਾਡੇ ਧਰਮ ਵਿੱਚ, ਮਜ਼ਹਬ ਵਿੱਚ ਵਿਗਾੜ ਪੈਦਾ ਹੋ ਜਾਏਗਾ। ਅੱਜ ਇੱਕ ਬੰਦੇ ਨੇ ਨਿਯਮ ਤੋੜੇ ਨੇ, ਉਹਨੂੰ ਵੇਖ ਕੇ ਕੱਲ ਦੂਜਾ ਤੋੜੇਗਾ, ਦੂਜੇ ਨੂੰ ਵੇਖ ਕੇ ਕੱਲ ਨੂੰ ਕੋਈ ਤੀਜਾ ਉਸ ਮਰਿਆਦਾ ਨੂੰ ਤੋੜੇਗਾ, ਫਿਰ ਚੌਥਾ, ਫਿਰ ਪੰਜਵਾਂ, ਏਦਾਂ ਤਾਂ ਹੌਲੇ ਹੌਲੇ ਕਰਕੇ ਆਪਣੀ ਸ਼ਰ੍ਹਾਂ ਦਾ ਨਿਯਮ ਵਿਗੜ ਹੀ ਜਾਏਗਾ, ਏਦਾਂ ਤਾਂ ਸਾਡੀ ਸ਼ਰ੍ਹਾਂ ਵਿੱਚ ਵਿਗਾੜ ਹੀ ਪੈਦਾ ਹੋ ਜਾਏਗਾ।
ਸਰਮਦ ਮਸਤ ਹੋਏ ਕਰ ਤੋਰੇ।
ਉਹ ਕਹਿਣ ਲੱਗਾ, ਉਹ ਕਹਿੰਦੇ ਤੋੜ ਦਿੱਤੀ ਮਰਿਆਦਾ ਦੀਨ ਦੀ? ਬੁਲਾਣਾ ਬੋਲਿਆ, ਕਹਿੰਦਾ ਜੀ ਤੁਹਾਡੇ ਨਗਰ ਚ ਖਲੋਤਾ ਹੈ ਸ਼ਰਮਦ ਫਕੀਰ, ਸ਼ਰਮਦ ਜਿਹਨੂੰ ਕਿਸੇ ਦੀ ਪਰਵਾਹ ਹੀ ਕੋਈ ਨੀ, ਜਿਹੜਾ ਡਰ ਹੀ ਨੀ ਮੰਨਦਾ ਕਿਸੇ ਦਾ, ਉਹਨੇ ਅੱਜ ਸ਼ਰ੍ਹਾਂ ਦੀ ਤੋਹੀਨ ਕੀਤੀ ਹੈ, ਉਹਨੇ ਅੱਜ ਸ਼ਰ੍ਹਾਂ ਦੀ ਫਾਹੀ ਕਹਿੰਦਾ ਮੈਂ ਆਪਣੇ ਗਲੋਂ ਤੋੜ ਦਿੱਤੀ ਹੈ, ਉਹਨੇ ਅੱਜ ਨਿਯਮ ਤੋੜੇ ਹਨ।
ਤੋਰਾ ਸ਼ਰ੍ਹਾਂ ਨ ਜਾਣੈ ਤੋਰੇ।
ਤੇਰਾ ਚਲਾਇਆ ਹੋਇਆ ਜਿਹੜਾ ਸ਼ਰ੍ਹਾਂ ਦਾ ਤੋਰਾ ਹੈ, ਤੋਰਾ ਕਹਿੰਦੇ ਨੇ ਤੌਰ ਤਰੀਕੇ ਨੂੰ, ਉਸ ਤੌਰ ਤਰੀਕਿਆਂ ਨੂੰ ਉਹ ਨਹੀਂ ਜਾਣਦਾ। ਕਹਿੰਦਾ ਮੈਂ ਨਹੀਂ ਮੰਨਦਾ ਤੁਹਾਡੇ ਚਲਾਏ ਨਾ ਤੌਰ ਤਰੀਕਿਆਂ ਨੂੰ। ਜਿਹੜਾ ਤੌਰ ਤਰੀਕਾ ਤੁਸੀਂ ਸ਼ਰ੍ਹਾਂ ਦਾ ਚਲਾਇਆ ਹੋਇਆ ਇਸਲਾਮ ਦਾ, ਉਹ ਕਹਿੰਦਾ ਮੈਂ ਨਹੀਂ ਇਹਨੂੰ ਮੰਨਦਾ, ਮੈਂ ਇਹਨੂੰ ਤੋੜਦਾ ਹਾਂ। ਉਹਨੇ ਇਹ ਕਹਿ ਕੇ ਤੇਰੇ ਇਸ ਤਰੀਕੇ ਨੂੰ ਤੋੜਿਆ ਹੈ।
ਸਭ ਮੈਂ ਬਿਦਤ ਭੰਗ ਕੋ ਪੀਵੈ,
ਭੰਗ ਪੀਣ ਲੱਗ ਪਿਆ। ਉਹਨੇ ਤਾਂ ਭੰਗ ਪੀਣੀ ਸ਼ੁਰੂ ਕਰ ਦਿੱਤੀ ਹੈ। ਇਹ ਸ਼ਰ੍ਹਾਂ ਦਾ ਨਿਯਮ ਥੋੜੀ ਹੈ ਕਿ ਕੋਈ ਮੁਸਲਮਾਨ ਹੋ ਕੇ ਭੰਗ ਪੀਵੇ। ਹੁਣ ਮੁਸਲਮਾਨ ਸ਼ਰਾਬ ਭਾਵੇਂ ਪੀ ਲਵੇ ਜਿਹਦੇ ਨਾਲ ਆਪਣੇ ਪਛਾਣ ਦੀ ਪਹਿਚਾਣ ਨਾ ਰਹੇ, ਪਰ ਇੱਕ ਮੁਸਲਮਾਨ ਵਾਸਤੇ ਭੰਗ ਕਹਿੰਦਾ ਮਾੜੀ। ਸ਼ਰਾਬ ਜਿਹੜੀ ਪੀਂਦੇ ਨੇ ਕਾਜੀਆਂ ਤੇ ਮੁਲਾਣਿਆਂ ਸਮੇਤ, ਉਹ ਵੀ ਤਾਂ ਸ਼ਰ੍ਹਾਂ ਰੋਕਦੀ ਹੈ ਵੀ ਇਹ ਵੀ ਹਲਾਲ ਨਹੀਂ, ਹਰਾਮ ਹੈ ਸ਼ਰਾਬ ਪੀਣਾ, ਪਰ ਉਹ ਵੀ ਇਹ ਕੰਮ ਕਰ ਰਹੇ ਨੇ। ਕਹਿੰਦਾ ਜੀ ਉਹਨੇ ਭੰਗ ਪੀਤੀ ਹੈ ਤੇ ਪ੍ਰਗਟ ਪੀਤੀ, ਸਾਰਿਆਂ ਦੇ ਸਾਹਮਣੇ, ਅੱਖਾਂ ਦੇ ਸਾਹਮਣੇ ਪੀਤੀ ਹੈ। ਕਹਿੰਦਾ ਸ਼ਰ੍ਹਾਂ ਦੀ ਫਾਈ ਤੁਹਾਡੇ ਗਲ ਵਿੱਚ ਹੈ, ਮੇਰੇ ਚ ਨਹੀਂ। ਕਹਿੰਦਾ ਮੈਂ ਤਾਂ ਆਪਣੇ ਗਲੋਂ ਸ਼ਰ੍ਹਾਂ ਦੀ ਫਾਈ ਤੋੜ ਦਿੱਤੀ ਹੈ, ਸ਼ਰ੍ਹਾਂ ਦੀ ਫਾਹੀ ਨੂੰ ਤੋੜ ਕੇ ਗਲੋਂ ਲਾ ਦਿੱਤਾ ਹੈ, ਤੇ ਕਹਿੰਦਾ ਤੁਹਾਡੇ ਗਲਾਂ ਦੇ ਵਿੱਚ ਸ਼ਰ੍ਹਾਂ ਦੀ ਫਾਹੀ ਪਈ ਹੋਈ ਹੈ।
ਸੁਣਤ ਸ਼ਾਰਿਸ ਪ੍ਰਥਮ ਸੰਵਾਰੀ,
ਇਹਨੂੰ ਪਹਿਲਾਂ ਹੀ ਬੜਾ ਗੁੱਸਾ ਸੀ ਔਰੰਗਜ਼ੇਬ ਨੂੰ ਸ਼ਰਮ ਦਿੱਤੇ, ਜਦੋਂ ਇਹ ਗੱਲ ਸੁਣੀ ਸੁਣ ਕੇ ਹੋਰ ਅੱਗ ਦਾ ਭੰਬੂੜਾ ਹੋ ਗਿਆ। ਔਰੰਗਜ਼ੇਬ ਨੇ ਆਪਣੇ ਪਹਿਲੇ ਗੁੱਸੇ ਨੂੰ ਵੀ ਸੰਭਾਲਿਆ,
ਨੌਕਰਾਂ ਤੋਂ ਗਿਰਾ ਉਚਾਰੇ,
ਵੇਲੇ ਆਪਣੇ ਨੌਕਰਾਂ ਨੂੰ ਬੋਲਿਆ, ਆਪਣੇ ਨੌਕਰਾਂ ਨੂੰ ਹੁਕਮ ਕਰਕੇ ਕਹਿਣ ਲੱਗਾ,
ਗੈਲੀ ਜੈ ਪੱਗ ਪਾਲੋ ਮੇਰੇ,
ਜਾਓ ਫੜੋ ਸ਼ਰਮਦ ਨੂੰ ਤੇ ਫੜ ਕੇ ਉਹਦੇ ਪੈਰਾਂ ਚ ਬੇੜੀਆਂ ਪਾ ਦਿਓ, ਉਹਦੇ ਹੱਥਾਂ ਵਿਚ ਬੇੜੀਆਂ ਪਾ ਕੇ ਉਹਨੂੰ ਜਕੜ ਲਵੋ,
ਦਿਓ ਕੈਦ ਖਾਨੇ ਮੈਂ ਗੇਰੇ,
ਉਹਨੂੰ ਬੇੜੀਆਂ ਪਾ ਕੇ ਹੱਥਾਂ ਪੈਰਾਂ ਵਿਚ ਕੈਦ ਖਾਨੇ ਚ ਸੁੱਟ ਦਿਓ, ਉਹਨੂੰ ਕੈਦ ਕਰ ਲਵੋ ਸ਼ਰਮਦ ਨੂੰ।
ਜਬੈ ਸ਼ਰਾ ਸਮਝੈ ਅਰਮਾਨੈ,
ਉਹਨੂੰ ਮਨਾਓ ਸ਼ਰ੍ਹਾਂ ਦਾ ਦੀਨ ਦਾ ਧਰਮ, ਜੇ ਉਹ ਸਾਡੀ ਸ਼ਰ੍ਹਾਂ ਨੂੰ ਸਮਝ ਲਏਗਾ, ਇਸਲਾਮ ਧਰਮ ਦੇ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਇਕਰਾਰਨਾਮਾ ਕਰ ਲਏਗਾ, ਜਦੋਂ ਪੂਰਨ ਤੌਰ ਤੇ ਸਾਡੀ ਗੱਲ ਨੂੰ ਸਮਝ ਜਾਏ,
ਤਬੈ ਖਲਾਸੀ ਕਰੋ ਬਖਾਨਾ,
ਤਾਂ ਉਹਨੂੰ ਛੱਡਣਾ, ਤਾਂ ਉਹਦੀ ਖਲਾਸੀ ਕਰਨੀ ਹੈ ਜੇ ਉਹ ਸਾਡੀ ਗੱਲ ਮੰਨ ਲਵੇ, ਸਾਡੀ ਸ਼ਰ੍ਹਾਂ ਦੇ ਨਿਯਮਾਂ ਨੂੰ ਮੰਨ ਲਵੇ, ਤਾਂ ਉਹਨੂੰ ਛੱਡਣਾ ਨਹੀਂ ਤਾਂ ਉਹਨੂੰ ਛੱਡਣਾ ਨਹੀਂ।
ਤਾਤਕਾਲ ਤਿੰਨ ਪਕੜੋ ਜਾਏ,
ਤਾਤਕਾਲ ਜਿੰਨਾ ਛੇਤੀ ਹੋਵੇ ਉਹਨੂੰ ਜਾ ਕੇ ਫੜ ਲਵੋ, ਉਹਨੂੰ ਜਾ ਕੇ ਪਕੜ ਲਵੋ।
ਦਈ ਚਰਨ ਮੈਂ ਬੇੜੀ ਪਾਏ,
ਉਸੇ ਵੇਲੇ ਸਿਪਾਹੀ ਗਏ, ਔਰੰਗਜ਼ੇਬ ਦਾ ਹੁਕਮ ਸੀ, ਜਾਂਦਿਆਂ ਸ਼ਰਮਦ ਨੂੰ ਫੜ ਲਿਆ, ਫੜ ਕੇ ਉਸੇ ਵਕਤ ਉਹਦੇ ਪੈਰਾਂ ਤੇ ਹੱਥਾਂ ਚ ਬੇੜੀਆਂ ਪਾ ਲਈਆਂ।
ਰਹਿਓ ਕੈਦ ਮੈਂ ਹਿਰਦੈ ਆਨੰਦ,
ਕੈਦ ਚ ਜਾ ਸੁੱਟਿਆ, ਹੁਣ ਸ਼ਰਮਦ ਨੂੰ ਕੀ ਪਰਵਾਹ ਆ, ਉਹਦੇ ਵਾਸਤੇ ਬਾਹਰ ਖਲੋਤਾ ਵੀ ਉਹੀ ਆਨੰਦ ਸੀ, ਉਹੀ ਆਨੰਦ ਉਹਦੇ ਅੰਦਰ ਕੈਦ ਖਾਨੇ ਵਿਚ ਬੈਠਿਆ ਵੀ ਹੈ, ਉਹ ਤਾਂ ਬੇਪਰਵਾਹ, ਅਸਲ ਗੱਲ ਤਾਂ ਉਹ ਸੁਤੰਤਰ ਹੋ ਚੁੱਕਾ, ਸਰੀਰ ਹੈ, ਸਰੀਰ ਨੂੰ ਭਾਵੇਂ ਹੁਣ ਕੋਈ ਕੈਦ ਖਾਨੇ ਚ ਰੱਖੇ ਤੇ ਭਾਵੇਂ ਕੈਦ ਖਾਨੇ ਚੋਂ ਬਾਹਰ ਰੱਖਦੇ, ਅੰਦਰ ਤਾਂ ਆਨੰਦ ਹੁਣ ਉਸੇ ਤਰ੍ਹਾਂ ਦਾ ਹੀ ਬਣਿਆ। ਕਹਿੰਦੇ ਕੈਦ ਖਾਨੇ ਵਿਚ ਵੀ ਸ਼ਰਮਤ ਦੇ ਅੰਦਰ ਉਸੇ ਤਰ੍ਹਾਂ ਦਾ ਹੀ ਆਨੰਦ ਹੈ।
ਸਿਮਰਤ ਪ੍ਰਭ ਕੋ ਪ੍ਰੇਮ ਬਿਲੰਦ,
ਬੜੇ ਭਾਰੀ ਪ੍ਰੇਮ ਦੇ ਨਾਲ ਉਹ ਕੈਦ ਖਾਨੇ ਵਿਚ ਵੀ ਬੈਠਾ ਰੱਬ ਰੱਬ ਕਰ ਰਿਹਾ, ਕੈਦ ਖਾਨੇ ਵਿਚ ਵੀ ਬੈਠਾ ਪਰਮੇਸ਼ਰ ਦਾ ਭਜਨ ਕਰ ਰਿਹਾ।
ਮਨ ਮੈਂ ਗਨੀ ਨਾ ਕਠਨਾਈ,
ਮਨ ਚ ਉਹਨੇ ਜਿਹੜੀ ਇਹ ਕੈਦ ਖਾਨੇ ਦੀ ਕਠਿਨਾਈ ਹੈ ਇਹਨੂੰ ਗਿਣਿਆ ਹੀ ਨਹੀਂ, ਸੋਚਿਆ ਹੀ ਨਹੀਂ ਕੈਦ ਖਾਨੇ ਬਾਰੇ ਕਿ ਮੈਂ ਕੈਦ ਵਿਚ ਹਾਂ।
ਦੇਖਿਓ ਲੋਕਾਂ ਨੇ ਜਾਏ ਬਤਾਈ,
ਔਰ ਲੋਕਾਂ ਨੇ ਜਾ ਕੇ ਵੇਖਿਆ ਤੇ ਵੇਖ ਕੇ ਉਹਨਾਂ ਨੇ ਜਾ ਕੇ ਦੱਸਿਆ,
ਨੋ ਰੰਗ ਸੰਗ ਬਖਾਨਿਓ ਜਾਏ,
ਸਿਪਾਹੀ ਸੀ ਨਾ ਜਿਨ੍ਹਾਂ ਨੇ ਵੇਖਿਆ ਵੀ ਇਹ ਤਾਂ ਕੈਦ ਖਾਨੇ ਚ ਵੀ ਰੰਗ ਚ ਬੈਠਾ ਹੈ, ਇੱਥੇ ਵੀ ਇਹਨੂੰ ਕੋਈ ਪਰਵਾਹ ਨਹੀਂ, ਉਹ ਨੁਰੰਗੇ ਕੋਲ ਆਏ ਤੇ ਨੁਰੰਗੇ ਨੂੰ ਆ ਕੇ ਕਹਿਣ ਲੱਗੇ,
ਤਾਂ ਮਸਤ ਥਿਤ ਗਮੀ ਨਾ ਕਾਏ,
ਬਾਦਸ਼ਾਹ ਸ਼ਰਮਦ ਤਾਂ ਉੱਥੇ ਕੈਦ ਖਾਨੇ ਵਿਚ ਵੀ ਮਸਤ ਬੈਠਾ ਹੈ, ਉਹਦੇ ਅੰਦਰ ਤਾਂ ਉੱਥੇ ਵੀ ਕਿਸੇ ਪ੍ਰਕਾਰ ਦੀ ਮਸਤੀ ਵਿਚ ਕਮੀ ਨਹੀਂ ਆਈ, ਨਾ ਉਹਦੇ ਮਨ ਚ ਕਿਸੇ ਪ੍ਰਕਾਰ ਦਾ ਕੋਈ ਗਮ ਜਾਂ ਦੁੱਖ ਹੈ।
ਗੈਬੀ ਤੇ ਕੁਛ ਦੁੱਖ ਨਾ ਮਾਨਾ,
ਫੜਨ ਦੇ ਨਾਲ ਉਹਨੂੰ ਕੈਦ ਕਰਨ ਨਾਲ ਵੀ ਉਹਨੇ ਕੋਈ ਦੁੱਖ ਨਹੀਂ ਮੰਨਿਆ, ਹਾਲਾਂਕਿ ਕੈਦ ਵਿਚ ਆਉਂਦਿਆਂ ਦੁਖੀ ਹੁੰਦਾ ਇਨਸਾਨ, ਪਰ ਕੈਦ ਵਿਚ ਆ ਕੇ ਵੀ ਓਹਨੇ ਕੋਈ ਦੁੱਖ ਨੀ ਮੰਨਿਆ।
ਬੋਲੇ ਬੈਠੇ ਪ੍ਰਥਮ ਸਮਾਨਾ,
ਪਹਿਲਾਂ ਵਾਂਗਰ ਹੀ ਬੋਲਦਾ, ਉਸੇ ਤਰ੍ਹਾਂ ਹੀ ਗੱਲਾਂ ਕਰ ਰਿਹਾ, ਉਸੇ ਤਰ੍ਹਾਂ ਦੀ ਓਹਦੇ ਨੇਤਰਾਂ ਵਿਚ ਮਸਤੀ ਹੈ, ਚਿਹਰੇ ਤੇ ਉਸੇ ਤਰ੍ਹਾਂ ਦੀ ਲਾਲੀ ਤੇ ਕ੍ਰਾਂਤੀ ਹੈ।
ਕਯੋ ਸ਼ਾਏ ਅਬ ਕਰੋ ਖਲਾਸ
ਕਰਕੇ ਬਾਦਸ਼ਾਹ ਨੂੰ ਫੜਨ ਦਾ ਕੀ ਫਾਇਦਾ, ਜਿਹਨੂੰ ਪਰਵਾਹ ਹੀ ਕੋਈ ਨੀ ਕੈਦ ਖਾਨੇ ਦੀ। ਇਹ ਬਾਦਸ਼ਾਹ ਉਹਨੂੰ ਤਾਂ ਛੱਡ ਹੀ ਦੇ ਤੇ ਚੰਗੀ ਗੱਲ ਹੈ, ਉਹਦੀ ਤਾਂ ਖਲਾਸੀ ਕਰ ਦੇ ਤਾਂ ਚੰਗੀ ਗੱਲ ਹੈ।
ਕਯੋ ਸ਼ਾਹ ਅਬ ਕਰੋ ਖਲਾਸ ਆਗੇ ਕੋ ਪਜਾਓ ਤਰਾ।
ਬਾਦਸ਼ਾਹ ਨੇ ਆਖਿਆ ਚੰਗਾ, ਜੇ ਉਹਨੂੰ ਏਦਾਂ ਦੀ ਗੱਲ ਹੈ ਤਾਂ ਉਹਨੂੰ ਛੱਡ ਦਿਓ, ਪਰ ਅੱਗੋਂ ਵਾਸਤੇ ਉਹਦੇ ਮਨ ਚ ਡਰ ਪੈਦਾ ਕਰ ਦਿਓ, ਉਹਦੇ ਮਨ ਚ ਭੈ ਪੈਦਾ ਕਰ ਦਿਓ ਕਿ ਮੁੜ ਕੇ ਕਦੇ ਉਹ ਇਹੋ ਜਿਹਾ ਕੰਮ ਨਾ ਕਰੇ।
ਚਲੈ ਸ਼ਰਾ ਮੈਂ ਤੋ ਸੁਖ ਪਾਵੈ,
ਉਹਨੂੰ ਇਹ ਸਮਝਾ ਦਿਓ ਕਿ ਜੇ ਉਹ ਸ਼ਰਾ ਦੇ ਨਿਯਮਾਂ ਅਨੁਸਾਰ ਚੱਲੇਗਾ ਤੇ ਉਹਨੂੰ ਸੁਖ ਮਿਲੇਗਾ, ਉਹਨੂੰ ਫਿਰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੋਵੇਗਾ।
ਨਾਏ ਤਾਂ ਬੋਰ ਕੈਦ ਮੈਂ ਆਵੈ,
ਉਹਨੂੰ ਕਹਿ ਦਿਓ ਜੇ ਸ਼ਰਾ ਦੇ ਨਿਯਮਾਂ ਨਾਲ ਨਾ ਚੱਲਿਆ ਤੇ ਮੁੜ ਕੇ ਫੇਰ ਉਹਨੂੰ ਕੈਦ ਚ ਸੁੱਟਾਂਗੇ, ਮੁੜ ਕੇ ਫੇਰ ਉਹਨੂੰ ਕੈਦ ਖਾਨੇ ਵਿਚ ਲਿਆ ਕੇ ਬੰਦੀ ਬਣਾਵਾਂਗੇ।
ਸੁਣ ਕੇ ਆ ਗਿਆ ਆਨ ਛੁਡਾਇਓ, ਕਰਿਓ ਸ਼ਾਹ ਕੋ ਸਕਲ ਸੁਣਾਇਓ।
ਇਹ ਸੁਣ ਕੇ ਉਹ ਸਿਪਾਹੀ ਆਏ ਸ਼ਰਮਦ ਕੋਲ ਆ ਕੇ ਬਾਦਸ਼ਾਹ ਦਾ ਸਾਰਾ ਕਿਹਾ ਹੋਇਆ ਉਹ ਸ਼ਰਮਦ ਫਕੀਰ ਨੂੰ ਸੁਣਾਇਆ ਵੀ ਅੱਗੋਂ ਤੋਂ ਹੁਣ ਸੁਚੇਤ ਰਹੀ, ਅੱਗੋਂ ਤੋਂ ਨਾ ਕੋਈ ਸ਼ਰ੍ਹਾਂ ਦਾ ਨਿਯਮ ਤੋੜੀ, ਕਿਉਂਕਿ ਬਾਦਸ਼ਾਹ ਹੁਣ ਤੈਨੂੰ ਰਿਹਾ ਕਰ ਰਿਹਾ, ਜੇ ਤੂੰ ਨਾ ਮੰਨਿਆ ਤੇ ਮੁੜ ਕੇ ਫੇਰ ਤੈਨੂੰ ਕੈਦ ਖਾਨੇ ਵਿਚ ਹੀ ਲਿਆਂਦਾ ਜਾਏਗਾ।
ਤਬ ਸ਼ਰਮਦ ਸਭ ਬਿਖੈ ਬਖਾਨਾ,
ਉਸ ਵੇਲੇ ਫਿਰ ਸ਼ਰਮਦ ਬੋਲਿਆ ਸਾਰਿਆਂ ਵਿਚ ਬੋਲਿਆ ਤੇ ਕਹਿਣ ਲੱਗਾ
ਜੋ ਬੈਠੀ ਜੋ ਬੰਧਿਓ ਤਿਸ ਬੰਧ ਮਾਨਾ,
ਕਹਿੰਦਾ ਜੋ ਬੰਨਿਆ ਹੈ ਤਿਸ ਨੂੰ ਭਾਰੀ ਬੰਧਨ ਹਨ, ਭਾਵ ਸ਼ਰ੍ਹਾਂ ਦੇ ਵਿਚ ਜਿਹੜਾ ਬੰਨਿਆ ਹੋਇਆ ਉਸੇ ਨੂੰ ਬੰਧਨ ਦਾ ਡਰ ਹੁੰਦਾ, ਜਿਹੜਾ ਸ਼ਰ੍ਹਾਂ ਦੇ ਬੰਧਨਾਂ ਵਿਚ ਬੰਨਿਆ ਹੋਇਆ ਉਸੇ ਨੂੰ ਬੰਧਨ ਹੈ।
ਬਿਰਲਾ ਪੈ ਦੁੱਖ ਪਾਵੈ ਸੋਈ,
ਜਿਹੜਾ ਸ਼ਰ੍ਹਾਂ ਦੇ ਬੰਧਨਾਂ ਵਿਚ ਬੰਨਿਆ ਹੋਇਆ ਉਹ ਵਿਰਲਾਪ ਕਰੇਗਾ, ਉਹਨੂੰ ਦੁੱਖ ਪਾਣਾ ਪਵੇਗਾ, ਉਹ ਚਿੰਤਾ ਤੁਰ ਹੋ ਕੇ ਦੁੱਖ ਭੋਗੇਗਾ।
ਪ੍ਰਭ ਕਰਨਾ ਬਿਨ ਛੁਟੈ ਨਾ ਕੋਈ,
ਯਾਦ ਰੱਖਿਆ ਜੇ ਮੇਰੀ ਗੱਲ, ਸ਼ਰ੍ਹਾਂ ਦੇ ਬੰਧਨ ਵਿਚ ਬੰਨੇ ਹੋਏ ਲੋਕੋ ਪਰਮਾਤਮਾ ਦੀ ਕਰਣਾ ਤੋਂ ਬਿਨਾਂ ਕਦੇ ਕੋਈ ਛੁੱਟ ਨਹੀਂ ਸਕਦਾ, ਭਾਵੇਂ ਲੱਖ ਕੋਈ ਆਖੇ ਮੈਂ ਨਿਯਮ ਪਾਲਦਾ, ਲੱਖ ਕੋਈ ਆਖੇ ਮੈਂ ਮਰਿਆਦਾ ਪਾਲਦਾ, ਕੱਲੀ ਮਰਿਆਦਾ ਪਾਲਣ ਦੇ ਨਾਲ ਨਿਯਮ ਪਾਲਣ ਦੇ ਨਾਲ ਕੋਈ ਮੁਕਤ ਨਹੀਂ ਹੁੰਦਾ, ਮੁਕਤੀ ਉਦੋਂ ਹੁੰਦੀ ਹੈ ਜਦੋਂ ਪਰਮਾਤਮਾ ਦੀ ਕਰੁਣਾ ਹੋ ਜਾਏ, ਪ੍ਰਭੂ ਦੀ ਦਇਆ ਹੋ ਜਾਏ, ਉਹਦੀ ਦਇਆ ਤੇ ਉਹਦੀ ਕਰਣਾ ਤੋਂ ਬਿਨਾਂ ਕਦੇ ਕੋਈ ਛੁੱਟ ਨਹੀਂ ਸਕਦਾ।
ਹੱਕ ਮੇਰ ਤੇ ਜੋ ਛੁੱਟ ਜਾਏ ਬਹੁ ਨਾ ਬੰਧਨ ਮੈਂ ਸੋ ਪਾਏ,
ਪਰਮਾਤਮਾ ਦੀ ਮੇਰ ਨਾਲ ਜਿਹੜਾ ਛੁੱਟ ਜਾਂਦਾ ਮੁਕਤ ਹੋ ਜਾਂਦਾ ਹੈ ਲੋਕੋ ਉਹ ਮੁੜ ਕੇ ਬੰਧਨ ਵਿਚ ਪੈਂਦਾ ਹੀ ਨਹੀਂ। ਆ ਜੇਲਾਂ ਤੇ ਕੈਦ ਖਾਨੇ ਤਾਂ ਕੀ ਨੇ, ਉਹ ਫਿਰ ਮੁੜ ਕੇ ਬੰਧਨ ਵਿਚ ਨਹੀਂ ਪੈਂਦਾ, ਜਿਹਦੇ ਤੇ ਪਰਮਾਤਮਾ ਦੀ ਮੇਰ ਹੋ ਜਾਏ, ਉਹਦੀ ਦਇਆ ਦ੍ਰਿਸ਼ਟੀ ਹੋ ਜਾਏ, ਉਹਦੀ ਮਿਹਰ ਦੇ ਨਾਲ ਜਿਹੜਾ ਮੁਕਤ ਹੋ ਜਾਂਦਾ ਹੈ ਉਹ ਮੁੜ ਕੇ ਬੰਧਨਾਂ ਵਿਚ ਨਹੀਂ ਪੈਂਦਾ।
ਜਾਣੇ ਪਰੇ ਅੱਲਾ ਦਰਗਾ, ਕੋ ਬੰਦਿਓ ਕੋ ਛੁੱਟੀ ਹੋ ਜਾਏ।
ਸ਼ਰਮਤ ਜੀ ਕਹਿੰਦੇ ਭਾਈ ਸੁਣੋ, ਅੱਗੇ ਅੱਲਾ ਦੀ ਦਰਗਾਹ ਵਿਚ ਪਤਾ ਲੱਗੇਗਾ ਵੀ ਕਿਹੜਾ ਬੰਨਿਆ ਹੋਇਆ ਤੇ ਕਿਹੜਾ ਛੁੱਟਿਆ ਹੋਇਆ, ਉੱਥੇ ਪਤਾ ਲੱਗਣਾ, ਹੱਕ ਤਾਂ ਉੱਥੇ ਦਾ, ਹਿਸਾਬ ਕਿਤਾਬ ਤਾਂ ਉੱਥੇ ਦਾ ਹੋਣਾ, ਉੱਥੇ ਪਤਾ ਲੱਗੇਗਾ ਕੌਣ ਬੰਨਿਆ ਹੋਇਆ ਤੇ ਕੌਣ ਛੁੱਟਿਆ ਹੋਇਆ।
ਗਯੋ ਬਾਜ਼ਾਰ ਜਾਏ ਕਰ ਰਿਹਾ,
ਸ਼ਰਮਦ ਨੂੰ ਛੱਡ ਦਿੱਤਾ ਤੇ ਸ਼ਰਮਦ ਫਿਰ ਗਲੀਆਂ ਵਿਚ ਬਾਜ਼ਾਰ ਵਿਚ ਜਿਵੇਂ ਪਹਿਲਾਂ ਖਲੋਂਦਾ ਸੀ ਉਸੇ ਤਰ੍ਹਾਂ ਦਿੱਲੀ ਦੇ ਬਾਜ਼ਾਰ ਵਿਚ ਜਾ ਖਲੋਤਾ।
ਇਸਨੇ ਮਗ ਖੁਦਾਏ ਕੋ ਲਿਓ,
ਐਸਾ ਫਕੀਰ ਹੈ ਸ਼ਰਮਦ ਜਿਹਨੇ ਖੁਦਾ ਦਾ ਮਾਰਗ ਜਾਣਿਆ ਹੋਇਆ, ਖੁਦਾ ਦਾ ਰਾਹ ਖੁਦਾ ਦਾ ਰਸਤਾ ਜਾਣਿਆ ਹੋਇਆ।
ਕਰੇ ਨਾ ਕਾਨ ਕਉ ਕੀ ਕੈਸੇ,
ਕੋਈ ਕਾਣ ਨਹੀਂ, ਕਿਸੇ ਦੀ ਕੋਈ ਸ਼ਰਮ ਨਹੀਂ, ਕਿਸੇ ਦੀ ਕੋਈ ਲਾਜ ਨਹੀਂ।
ਰਹਿ ਮਸਤ ਮਨ ਅਮਲੀ ਜੈਸੇ,
ਮਸਤ ਰਹਿੰਦਾ ਆਪਣੇ ਮਨ ਚ ਜਿਵੇਂ ਕੋਈ ਅਮਲੀ ਮਸਤ ਹੁੰਦਾ ਨਾ ਅਮਲ ਦੇ ਰੰਗ ਦੇ ਵਿੱਚ, ਏਦਾਂ ਆਪਣੇ ਕਿਸੇ ਰੰਗ ਵਿੱਚ ਕੋਈ ਅਲੌਕਿਕ ਜਿਹਾ ਹੀ ਰੰਗ ਹੈ, ਕੋਈ ਅੰਦਰ ਦਾ ਵਿਸਮਾਧੀ ਜਿਹਾ ਰੰਗ ਹੈ ਜਿਹੜਾ ਮਹਾਂਪੁਰਖਾਂ ਸਾਧੂਆਂ ਨੂੰ ਆਪਣੇ ਹਿਰਦੇ ਵਿੱਚ ਮਾਣਨ ਨੂੰ ਮਿਲਦਾ ਹੈ। ਅਸੀਂ ਤਾਂ ਸੁਣਿਆ ਹੀ ਹੈ ਜਾਂ ਸਿਰਫ ਕਹਿਣ ਵਾਲੇ ਹੀ ਹਾਂ। ਅਸਲ ਵਿੱਚ ਉਹ ਰੰਗ ਜਿਹਨਾਂ ਮਾਣਿਆ ਉਹੀ ਜਾਣਦੇ ਨੇ, ਉਸ ਰੰਗ ਦੇ ਵਿੱਚ ਅਲੌਕਿਕ ਜੇ ਰੰਗ ਦੇ ਵਿੱਚ ਜਿਵੇਂ ਕੋਈ ਅਮਲੀ ਮਸਤ ਰਹਿੰਦਾ ਹੈ, ਇਦਾਂ ਮਸਤ ਰਹਿੰਦੇ ਹਨ।
ਦਾਰ ਸ਼ਕੋ ਗਯੋ ਜਬ ਆਇਓ,
ਜਦੋਂ ਦਾਰਾ ਸ਼ਕੋ ਆਇਆ ਸੀ ਨਾ ਸ਼ਰਮਦ ਕੋਲ, ਉਹਨੂੰ ਹਾਥੀ ਤੇ ਬਹਾ ਕੇ ਲਿਆਂਦਾ ਸੀ ਜਲੂਸ ਕੱਢਦਿਆਂ, ਤੇ ਉਹ ਚਲਾ ਗਿਆ ਸੀ, ਮੁੜ ਕੇ ਉਹਦਾ ਕਤਲ ਕਰ ਦਿੱਤਾ ਗਿਆ ਸੀ।
ਬਾਤ ਕਰਤ ਤਿੰਨ ਤਾਏ ਸੁਣਾਇਓ,
ਉਹਦੇ ਨਾਲ ਗੱਲ ਬਾਤ ਕਰਦਿਆਂ ਇਹਨੇ ਸੁਣਾਇਆ ਸੀ, ਸ਼ਰਬਦ ਨੇ ਗੱਲ ਕਹੀ ਸੀ।
ਸੁਣ ਸ਼ਰਮਦ ਤਬ ਊਚ ਪੁਕਾਰ, ਹਮ ਤਿਸ ਕੋ ਨਿਜ ਤਖਤ ਬਿਠਾਰਾ।
ਉਸ ਵੇਲੇ ਉੱਚੀ ਆਵਾਜ਼ ਵਿਚ ਸ਼ਰਮਦ ਨੇ ਬੋਲਿਆ, ਤੇ ਮੁੜ ਕੇ ਵੀ ਕਈ ਵਾਰ ਕਹਿੰਦਾ ਸੀ ਇਹ ਗੱਲ, ਜਦੋਂ ਕਿਤੇ ਮੌਜ ਆ ਜਾਣੀ ਉਹਨੇ ਇਹੀ ਗੱਲ ਕਹਿਣੀ। ਕਹਿੰਦਾ ਮੈਂ ਸ਼ਰਮਦ ਫਕੀਰ ਨੇ ਦਾਰਾ ਸ਼ਕੋ ਨੂੰ ਦੀਨ ਦੇ ਤਖ਼ਤ ਤੇ ਬਿਠਾ ਦਿੱਤਾ, ਉਹਨੂੰ ਅਸਲ ਵਿਚ ਜਿਹੜਾ ਤਖ਼ਤ ਹੈ ਉਹ ਤਖ਼ਤ ਦੀ ਪਾਤਸ਼ਾਹੀ ਮੈਂ ਦਾਰਾ ਸ਼ਕੋ ਨੂੰ ਦਿੱਤੀ ਹੈ।
ਸਭ ਸੁਣ ਤਨ ਦੇ ਦਾਰ ਸ਼ਕੋ ਨਿਸ਼ਚੈ ਬਾਦਸ਼ਾਹ ਬਣੋ।
ਮੈਂ ਸਾਰੀ ਸਲਤਨਤ ਦਾਰਾ ਸ਼ਕੋ ਨੂੰ ਦਿੱਤੀ ਹੈ, ਨਿਸ਼ਚੇ ਹੀ ਦਾਰਾ ਸ਼ਕੋ ਬੜਾ ਵੱਡਾ ਬਾਦਸ਼ਾਹ ਬਣਿਆ, ਉਹਨੂੰ ਬੜੀ ਵੱਡੀ ਬਾਦਸ਼ਾਹਤ ਦੀ ਪ੍ਰਾਪਤੀ ਹੋਈ ਹੈ, ਜਿਹੜੀ ਬਾਦਸ਼ਾਹਤ ਔਰੰਗਜ਼ੇਬ ਨੂੰ ਨਹੀਂ ਮਿਲ ਸਕੀ।
ਬਾਰ ਬਾਰ ਦਿਨ ਬਿਖੈ ਉਚਾਰੈ,
ਬਾਰ ਬਾਰ ਦਿਨ ਵਿੱਚ ਕਈ ਵਾਰੀ ਇਹ ਗੱਲ ਕਹਿੰਦਾ ਸੀ ਸ਼ਰਮਦ, ਕਦੇ ਵੀ ਮੌਜ ਆ ਜਾਣੀ ਇਹ ਗੱਲ ਬਾਰ ਬਾਰ ਸ਼ਰਮਦ ਬੋਲਦਾ ਸੀ।
ਬੋਲੋ ਕਨਕੇ ਕਾਨਨ ਡਾਰੈ,
ਇਹ ਗੱਲ ਕਹਿ ਕੇ ਬਹੁਤ ਸਾਰੇ ਲੋਕਾਂ ਦੇ ਕੰਨਾਂ ਵਿੱਚ ਇਹ ਖਬਰ ਪਾਉਂਦਾ, ਬਹੁਤ ਸਾਰੇ ਲੋਕਾਂ ਦੇ ਕੰਨਾਂ ਵਿੱਚ ਇਹ ਗੱਲ ਪਾਉਂਦਾ।
ਸੁਣ ਸੁਣ ਨੋ ਰੰਗ ਨਿਕਟ ਬਤਾਵੈ, ਬਸ ਨਾ ਬਸਾਏ ਅਧਿਕ ਜਰ ਜਾਵੈ।
ਸੁਣ ਸੁਣ ਕੇ ਨੁਰੰਗੇ ਦੇ ਕੋਲ ਜਿਹੜੇ ਨਿੰਦਕ ਚੁਗਲ ਖੋਰ ਨੇ, ਉਹ ਨੁਰੰਗੇ ਕੋਲ ਜਾਂਦੇ ਚੁਗਲੀਆਂ ਕਰਦੇ, ਜੀ ਅੱਜ ਸ਼ਰਮਦ ਆਹ ਗੱਲ ਕਹਿੰਦਾ ਸੀ, ਅੱਜ ਫੇਰ ਉਹ ਇਹ ਗੱਲ ਕਹਿ ਰਿਹਾ ਸੀ। ਬਾਰ ਬਾਰ ਜਾ ਕੇ ਚੁਗਲ ਖੋਰਾਂ ਨੇ ਚੁਗਲੀਆਂ ਕਰਦੀਆਂ, ਨੁਰੰਗੇ ਦੇ ਕੋਲ ਜਾ ਕੇ ਚੁਗਲੀਆਂ ਕਰਨੀਆਂ, ਪਰ ਨੁਰੰਗੇ ਦਾ ਕੋਈ ਵਸ ਨਹੀਂ ਸੀ ਚੱਲਦਾ, ਉਹਨੂੰ ਕੋਈ ਕਮੀ ਨਹੀਂ ਸੀ ਲੱਭਦੀ, ਇੰਨੀ ਕੁ ਗੱਲ ਨਾਲ ਉਹ ਸ਼ਰਮਦ ਨੂੰ ਫੜ ਨਹੀਂ ਸੀ ਸਕਦਾ। ਉਹ ਤਾਂ ਭਾਲਦਾ ਸੀ ਵੀ ਕੋਈ ਇਹੋ ਜਿਹਾ ਸਮਾਂ ਬਣੇ, ਕਿਉਂਕਿ ਸ਼ਰਮਦ ਫਕੀਰ ਹਰਮਨ ਪਿਆਰਾ ਸੀ, ਉੱਥੇ ਲੋਕਾਂ ਦੇ ਦਿਲਾਂ ਵਿੱਚ ਉਹਦਾ ਰਾਜ ਸੀ, ਤੇ ਚਾਹੁੰਦਾ ਨਹੀਂ ਸੀ ਵੀ ਇੱਕਦਮ ਉਹਨੂੰ ਪਕੜ ਲਵੇ ਤੇ ਮਾਰ ਦੇਵੇ, ਇੱਦਾਂ ਹੋ ਨਹੀਂ ਸੀ ਸਕਦਾ। ਤੇ ਕਹਿੰਦੇ ਨੁਰੰਗਾ ਸੁਣਦਾ ਹੈ ਪਰ ਸੁਣ ਕੇ ਸੜਬੜ ਜਾਂਦਾ, ਇਹਦਾ ਕੋਈ ਵਸ ਨਹੀਂ ਚੱਲਦਾ।
ਕਹਿ ਕਹਾਂ ਬਕਵਾਦ ਅਜਾਨਾ,
ਕਹਿੰਦਾ ਕੀ ਬਕਵਾਸ ਕਰਦਾ ਉਹ, ਕੀ ਬਕਵਾਦ ਬੱਕੜਵਾਦ ਆਪਣੇ ਮੂੰਹ ਤੋਂ ਬੋਲਦਾ।
ਇਸਕੇ ਪ੍ਰਾਨ ਕਰੋ ਮੈਂ ਆਨਾ,
ਮੈਂ ਇਹਨੂੰ ਜਿਉਂਦਾ ਨਹੀਂ ਛੱਡਾਂਗਾ, ਜੇ ਦਾਅ ਲੱਗਾ ਤੇ ਮੈਂ ਇਸ ਸ਼ਰਮਤ ਦੇ ਪ੍ਰਾਣ ਹਾਨ ਕਰ ਦਿਆਂਗਾ, ਇਹਦੀ ਜਾਨ ਇਹਦੇ ਤਨ ਚੋਂ ਕੱਢ ਕੇ ਤਨ ਤੋਂ ਵੱਖਰੀ ਕਰ ਦਿਆਂਗਾ।
ਇਹ ਸਲਤਨ ਪਰ ਕਾਂ ਬਿਠਾਵੈ, ਖੋਜਿਓ ਖੋਜ ਨਹੀਂ ਕਿਤ ਪਾਵੈ।
ਕਿਸੇ ਨੂੰ ਸਲਤਨਤ ਤੇ ਬਿਠਾਵੇਗਾ, ਕਿਸੇ ਨੂੰ ਸਲਤਨਤ ਦਾ ਇਹ ਕੀ ਰਾਜ ਦੇਗਾ, ਇਹਦਾ ਤਾਂ ਖੁਰਾ ਖੋਜ ਨਹੀਂ ਲੱਭਣ ਦੇਣਾ ਮੈਂ, ਇਹ ਤਾਂ ਖੋਜਿਆ ਨਹੀਂ ਲੱਭਣਾ, ਇਹ ਤਾਂ ਭਾਲਿਆ ਨੀ ਲੱਭਣਾ, ਕਿੱਥੇ ਚਲਾ ਗਿਆ।
ਵੱਡੋ ਕਹਾਵਤ ਹੈ ਦਰਵੇਸ਼,
ਆਪਣੇ ਆਪ ਨੂੰ ਵੱਡਾ ਦਰਵੇਸ਼ ਕਹਾਉਂਦਾ, ਕਹਿੰਦਾ ਮੈਂ ਬੜਾ ਵੱਡਾ ਦਰਵੇਸ਼ ਹਾਂ।
ਬੋਲੇ ਕੂੜੇ ਬਾਕੀ
ਸ਼ੇਸ਼, ਕੂੜੇ ਬੋਲ ਬੋਲਦਾ, ਝੂਠੀਆਂ ਗੱਲਾਂ ਕਹਿੰਦਾ, ਕਿਹੜੀ ਸਲਤਨਤ ਦਿੱਤੀ ਆ ਇਹਨੇ ਦਾਰਾ ਸ਼ਕੋਰੂ, ਤਾਂ ਮਰ ਮੁੱਕ ਗਿਆ, ਕਿਹੜੀ ਬਾਦਸ਼ਾਹੀ ਦਿੱਤੀ ਆ ਉਹਨੂੰ ਭਲਾ ਇਹਨੇ, ਇਹ ਤਾਂ ਝੂਠੇ ਬੋਲ ਬੋਲਦਾ।
ਬ੍ਰਿੰਦ ਸਾਧ ਪਖੰਡ ਕੋ ਧਾਰੇ, ਦਾਰਸ਼ ਕੋ ਸਾਇਕ ਸਾਰੇ,
ਜਿਹੜੇ ਪਖੰਡੀ ਸਾਧ ਨੇ ਪਖੰਡ ਕਰਨ ਵਾਲੇ, ਉਹ ਸਾਰੇ ਦਾਰਾ ਸ਼ਕੋ ਦੀ ਹਮਾਇਤ ਕਰਦੇ ਨੇ। ਜਿਹੜੇ ਇਹੋ ਜਿਹੇ ਸ਼ਰਮਦ ਵਰਗੇ ਪਖੰਡੀ ਸਾਧ ਨੇ, ਉਹ ਹਮੇਸ਼ਾ ਦਾਰਾ ਸ਼ਕੋ ਦੀ ਪਹਿਲਾਂ ਸਹਾਇਤਾ ਕਰਦੇ ਸੀ, ਹੁਣ ਵੀ ਉਹਦੇ ਪੱਖ ਚ ਬੋਲਦੇ ਨੇ। ਦਰਅਸਲ ਦਾਰਾ ਸ਼ਕੋ ਦੀ ਹਮਾਇਤ ਕਰਨ ਵਾਲੇ ਪਖੰਡੀ ਨਹੀਂ ਸੀ, ਉਹ ਸੱਚ ਨਾਲ ਜੁੜੇ ਹੋਏ ਅਸਲ ਸਾਧ ਸਨ, ਪਰ ਔਰੰਗੇ ਨੂੰ ਉਹ ਪਖੰਡੀ ਨਜ਼ਰ ਆਉਂਦੇ ਨੇ, ਤੇ ਜਿਹੜੇ ਪਖੰਡੀ ਸੀ ਔਰੰਗੇ ਦੀ ਪੱਖ ਦੀ ਗੱਲ ਕਰਨ ਵਾਲੇ ਉਹ ਇਹਨੂੰ ਸੱਚੇ ਤੇ ਸੁੱਚੇ ਨਜ਼ਰ ਆਉਂਦੇ ਸੀ। ਤੋ ਕਹਿੰਦਾ ਜਿਹੜੇ ਸਾਧ ਨੇ ਪਖੰਡੀ ਇਹ ਹਮੇਸ਼ਾ ਦਾਰਾ ਸ਼ਕੂ ਦਾ ਪੱਖ ਕਰਦੇ ਨੇ।
ਸਭ ਕੋ ਦਿਓ ਤੇ ਦਾਰਕ ਫੇਰ,
ਕਿਸੇ ਨੂੰ ਕੱਲੇ ਕੱਲੇ ਨੂੰ ਸਜ਼ਾ ਦਿਆਂਗਾ, ਕਿਸੇ ਨੂੰ ਛੱਡਾਂਗਾ ਨਹੀਂ, ਕੱਲੇ ਕੱਲੇ ਨੂੰ ਫੜ ਕੇ ਨਾ ਪਖੰਡੀ ਸਾਧਾਂ ਨੂੰ ਦੰਡ ਦਿਆਂਗਾ।
ਸਨੇ ਸਨੇ ਗੈ ਕੈ ਬੋਬੇਰ,
ਸਨੇ ਸਨੇ ਹੌਲੇ ਹੌਲੇ ਮੈਂ ਇਹਨਾਂ ਨੂੰ ਪਕੜ ਕੇ ਮਾਰਾਂਗਾ।
ਇਹ ਮਨੁਰੰਗ ਬੜ ਦੁਸ਼ਟ ਵਿਚਾਰਾ,
ਨੁਰੰਗਾ ਬੜਾ ਦੁਸ਼ਟ ਹੈ ਔਰ ਆਪਣੀ ਦੁਸ਼ਟ ਬਿਰਤੀ ਦੇ ਨਾਲ ਏਦਾਂ ਦੀਆਂ ਵਿਚਾਰਾਂ ਕਰਦਾ ਹੈ।
ਬਿਨਾਂ ਸ਼ਰਤ ਨੇ ਸ਼ਰਾਂ ਨੇ ਭਲਾ ਉਚਾਰਾ,
ਸ਼ਰਾਂ ਤੋਂ ਬਿਨਾਂ ਤਾਂ ਇਹਦੇ ਅੰਦਰ ਹੋਰ ਕਿਸੇ ਦੇ ਭਲੇ ਦੀ ਗੱਲ ਹੀ ਨਹੀਂ ਆਉਂਦੀ। ਕਹਿੰਦਾ ਜਿਹੜਾ ਇਸਲਾਮ ਦਾ ਧਾਰਨੀ ਸ਼ਰ੍ਹਾਂ ਦਾ ਧਾਰਨੀ ਹੈ ਬਸ ਉਸੇ ਤੇ ਦਇਆ ਹੋਣੀ ਹੈ, ਜਿਹੜੇ ਸ਼ਰ੍ਹਾਂ ਤੋਂ ਬਾਹਰ ਨੇ ਮੈਂ ਉਹਨਾਂ ਤੇ ਦਇਆ ਨਹੀਂ ਕਰਨੀ।
ਆਪਣਾ ਤੋਰਾ ਕਰੇ ਵਿਸਾਲ,
ਆਪਣਾ ਤੋਰਾ ਚਲਾਉਂਦਾ, ਆਪਣਾ ਤੋਰ ਤਰੀਕਾ ਚਲਾਉਂਦਾ ਹੈ।
ਕਬਨ ਚਲਾਵੇ ਸ਼ਰ੍ਹਾਂ ਕੁਚਾਲ,
ਹਰ ਇੱਕ ਨੂੰ ਆਪਣੀ ਸ਼ਰ੍ਹਾਂ ਦੇ ਵਿੱਚ ਚਲਾਉਣਾ ਚਾਹੁੰਦਾ ਹੈ, ਆਪਣੀ ਸ਼ਰ੍ਹਾਂ ਦੇ ਨਿਯਮਾਂ ਵਿੱਚ ਚਲਾਉਣਾ ਚਾਹੁੰਦਾ ਹੈ।
ਹਿੰਦੂ ਤੁਰਕ ਸੰਤ ਗਨ ਜੋਏ ਦਾਰਿਸ਼ ਕੋ ਸਰਾਹੇ ਤੇ,
ਬਹੁਤ ਸਾਰੇ ਹਿੰਦੂ ਤੇ ਬਹੁਤ ਸਾਰੇ ਮੁਸਲਮਾਨ ਉਹ ਦਾਰਾ ਸ਼ਕੋ ਦੀ ਸ਼ਲਾਘਾ ਕਰਦੇ, ਉਹ ਦਾਰਾ ਸ਼ਕੋ ਦੀ ਉਪਮਾ ਕਰਦੇ ਵੀ ਦਾਰਾ ਸ਼ਕੋ ਭਲਾ ਇਨਸਾਨ ਸੀ, ਸੰਤ ਬਿਰਤੀ ਵਾਲਾ ਸੀ। ਜਿਹੜੇ ਚੰਗੇ ਲੋਕ ਨੇ ਉਹ ਦਾਰਾ ਸ਼ਕੋ ਦੀ ਸ਼ਲਾਘਾ ਕਰਦੇ ਨੇ।
ਸੁਣ ਸੁਣ ਇਹ ਸਹਿਨ ਕੈਸੀ,
ਔਰੰਗਜ਼ੇਬ ਜਦੋਂ ਸੁਣਦਾ ਇਹਦੇ ਕੋਲੋਂ ਸਹੀ ਨਹੀਂ ਜਾਂਦੀ, ਆਪਣੇ ਭਰਾ ਦੀ ਉਪਮਾ ਇਹਦੇ ਕੋਲੋਂ ਜਰੀ ਨਹੀਂ ਜਾਂਦੀ, ਰਖਾਲੂ ਹੈ, ਦਵੈਸ਼ੀ ਹੈ।
ਸੁੰਦਰ ਚੰਦ ਚਕਵਾ ਚਿਤ ਜੈਸੇ,
ਸੜਦਾ ਜਿਵੇਂ ਸੋਹਣੇ ਚੰਨ ਨੂੰ ਵੇਖ ਕੇ ਚਕਵਾ ਸੜਦਾ, ਚਕਵੇ ਨੂੰ ਥੋੜੀ ਖੁਸ਼ੀ ਹੁੰਦੀ ਹੈ, ਚੰਨ ਨੂੰ ਵੇਖ ਕੇ ਚਕਵਾ ਸੜ ਜਾਂਦਾ ਹੈ। ਕਹਿੰਦੇ ਹਾਲਾਂਕਿ ਚੰਦਰਮਾ ਕਿੰਨਾ ਸੁੰਦਰ ਹੈ ਪਰ ਚਕਵਾ ਵੇਖ ਕੇ ਦੁੱਖ ਪਾਉਂਦਾ ਹੈ।
ਕਈ ਵਾਰ ਸਰਮਦ ਕੋ ਗਏ ਬੋਬਿਦ ਤੇ ਸਮਝਾਵਨ ਚਯੋ,
ਇਹਨੇ ਇੱਕ ਵਾਰ ਨੀ ਸ਼ਰਮਦ ਨੂੰ ਕਈ ਵਾਰੀ ਫੜਿਆ, ਕਈ ਵਾਰੀ ਕੈਦ ਚ ਸੁੱਟਿਆ, ਸ਼ਰਮਦ ਨੂੰ ਕੋਈ ਪਰਵਾਹ ਹੀ ਨਹੀਂ ਸੀ ਹੁੰਦੀ, ਇਹਨੇ ਫੇਰ ਛੱਡ ਦੇਣਾ, ਫੇਰ ਕੋਈ ਨਾ ਕੋਈ ਇਹੋ ਜਿਹੀ ਗੱਲ ਹੋ ਜਾਣੀ, ਨੇ ਫੇਰ ਪਕੜ ਲੈਣਾ, ਫੇਰ ਛੱਡ ਦੇਣਾ। ਕਹਿੰਦੇ ਏਦਾਂ ਕਈ ਵਾਰ ਸ਼ਰਮਦ ਨੂੰ ਪਕੜਿਆ ਤੇ ਛੱਡਿਆ।
ਨਹੀਂ ਸ਼ਰਾ ਕੀ ਮਨ ਹੈ ਕਾਨ,
ਸ਼ਰਮਦ ਸ਼ਰ੍ਹਾਂ ਦੀ ਕਾਣ ਕਨੋਡ ਨਹੀਂ ਮੰਨਦਾ।
ਮਨ ਮਸਤਾਨਾ ਮੈਦਮਾਨ,
ਮਨ ਚ ਮਸਤਾਨਾ ਰਹਿੰਦਾ, ਮਨ ਵਿਚ ਮੌਲਾ ਮਸਤ ਬਣ ਕੇ ਰਹਿੰਦਾ ਹੈ।
ਬੈਠ ਬੋਤ ਮੈਂ ਉੱਚ ਪੁਕਾਰ, ਦਾਰਿਸ਼ ਕੋ ਤਖਤ ਬਿਠਾਰਾ,
ਉੱਚੀ ਉੱਚੀ ਆਵਾਜ਼ ਚ ਇੱਕੋ ਗੱਲ ਕਹਿੰਦਾ ਸ਼ਰਮਦ, ਕਹਿੰਦਾ ਮੈਂ ਦਾਰਿਸ਼ ਕੋ ਨੂੰ ਤਖਤ ਤੇ ਬਿਠਾਇਆ ਹੈ, ਉਹਨੂੰ ਮੈਂ ਤਖਤ ਦੀ ਬਾਦਸ਼ਾਹੀ ਦਿੱਤੀ ਹੈ। ਏਦਾਂ ਉੱਚੀ ਉੱਚੀ ਆਵਾਜ਼ ਵਿੱਚ ਦਾਰਾ ਸ਼ਕੋ ਬਾਰੇ ਕਈ ਵਾਰੀ ਸ਼ਰਮਦ ਫਕੀਰ ਬੋਲਦਾ ਹੈ।
ਦੇਹੈ ਸਲਤਨਤ ਚੱਲ ਵਿਸਾਲਾ,
ਜਿੰਨੀ ਸਲਤਨਤ ਹੈ ਮੈਂ ਦਾਰਾ ਸ਼ਕੋ ਨੂੰ ਦਿੱਤੀ ਆ, ਉਸੇ ਦਾ ਉਸੇ ਨੂੰ ਇਹਦਾ ਰਾਜਾ ਬਣਾਇਆ ਹੈ।
ਕੀਨਸ ਮੇਰ ਖੁਦਾਏ ਕਿਰਪਾਲਾ,
ਦਾਰਾ ਸ਼ਕੋ ਤੇ ਖੁਦਾ ਨੇ ਮਿਹਰ ਕੀਤੀ ਹੈ, ਦਾਰਾ ਸ਼ਕੋ ਦੇ ਉੱਤੇ ਖੁਦਾ ਦੀ ਕਰੁਣਾ ਹੋਈ ਹੈ ਤੇ ਖੁਦਾ ਦੀ ਕਿਰਪਾ ਕਰੁਣਾ ਕਰਕੇ ਦਾਰਾ ਸ਼ਕੋ ਨੂੰ ਇਹ ਅਚਲ ਪਦਵੀ, ਰਾਜ ਭਾਗ ਦੀ ਅਚਲ ਪਦਵੀ ਪ੍ਰਾਪਤ ਹੋਈ ਹੈ।
ਸੁਣ ਕੇ ਲੋਕ ਨੁਰੰਗ ਸੋ ਕੈ,
ਗੱਲਾਂ ਹੁਣ ਸ਼ਰਮਦ ਉੱਚੀ ਉੱਚੀ ਬੋਲਦਾ, ਉਹ ਕਿਹੜਾ ਲੁਕ ਕੇ ਕਹਿੰਦਾ ਇਹ ਗੱਲ, ਬਾਜ਼ਾਰ ਵਿੱਚ ਖਲੋ ਕੇ ਕਹਿੰਦਾ, ਲੋਕ ਸੁਣਦੇ ਨੇ, ਸੁਣ ਕੇ ਲੋਕ ਨੁਰੰਗੇ ਕੋਲ ਜਾਂਦੇ ਨੇ ਤੇ ਨੁਰੰਗੇ ਕੋਲ ਜਾ ਕੇ ਨੁਰੰਗੇ ਨੂੰ ਕਹਿੰਦੇ ਨੇ,
ਈਰਖਾ ਤੇ ਦੀਰਘ ਦਿਲ ਦਹਿ,
ਨੁਰੰਗਾ ਬੜੀ ਈਰਖਾ ਕਰਦਾ, ਬੜੀ ਦਵੈਸ਼ ਕਰਦਾ, ਸੁਣ ਸੁਣ ਕੇ ਉਹਦੀ ਛਾਤੀ ਸੜਦੀ ਹੈ, ਹਿਰਦਾ ਸੜਦਾ ਹੈ। ਪਹਿਲਾਂ ਹੀ ਬੜਾ ਸੜੀਅਲ ਸੀ ਨੁਰੰਗਾ, ਸੜ ਸੜ ਕੇ ਰਹਿੰਦਾ ਸੀ, ਤੇ ਜਦੋਂ ਇਹ ਗੱਲਾਂ ਸੁਣਦਾ ਹੈ, ਦਾਰਾ ਸ਼ਕੋ ਬਾਰੇ ਸੁਣਦਾ ਜਾਂ ਸ਼ਰਮਤ ਦੀਆਂ ਗੱਲਾਂ ਸੁਣਦਾ ਤੇ ਸੁਣ ਕੇ ਲੋਕਾਂ ਦੇ ਮੁੱਖੋਂ ਇਹਦਾ ਹਿਰਦਾ ਸੜ ਜਾਂਦਾ ਹੈ, ਕੋਲੇ ਕੋਲੇ ਹੋ ਜਾਂਦਾ, ਮਾਨੋ ਜਿਵੇਂ ਕੋਈ ਬਲਦੀ ਤੇ ਤੇਲ ਪਾ ਦੇਵੇ, ਘਿਓ ਪਾ ਦੇਵੇ, ਏਦਾਂ ਇਹਦੇ ਅੰਦਰ ਅੱਗ ਦੇ ਬਵੰਡਰ ਪੈਦਾ ਹੁੰਦੇ ਨੇ ਈਰਖਾ ਦੇ।
ਅਪਰ ਕਾਂ ਲਗ ਕੌ ਕਾਨੇ, ਕਈ ਬਾਰ ਗਏ ਪਾਦੁਖ ਦਾਨੇ।
ਕਿੱਥੋਂ ਤੱਕ ਇਹਦੀ ਕਹਾਣੀ ਦੱਸੀਏ, ਜਦੋਂ ਬਹੁਤਾ ਦੁਖੀ ਹੁੰਦਾ ਸੀ, ਫੜ ਲੈਂਦਾ ਸੀ ਸ਼ਰਮਦ ਨੂੰ, ਲਿਆਓ ਫੜ ਕੇ ਉਹਨੂੰ ਕੈਦ ਕਰੋ, ਤੇ ਕੈਦ ਖਾਨੇ ਵਿੱਚ ਥੋੜੇ ਦਿਨ ਰੱਖਣਾ, ਉਹਨੂੰ ਕਸ਼ਟ ਚੇਣੇ, ਪਰ ਉਹਨੂੰ ਕਿਸੇ ਕਸ਼ਟ ਦੀ ਪਰਵਾਹ ਹੀ ਨਾ ਹੋਣੀ, ਇਹਨੇ ਫੇਰ ਛੱਡ ਦੇਣਾ, ਫੇਰ ਉਹਨੂੰ ਕਹਿਣਾ ਵੀ ਬੰਦਾ ਬਣ ਜਾ ਅੱਗੇ ਵਾਸਤੇ, ਉਹਨੂੰ ਛੱਡ ਦੇਣਾ, ਫੇਰ ਜਦੋਂ ਕਿਤੇ ਬਹੁਤ ਜ਼ਿਆਦਾ ਦੁੱਖ ਆਉਣਾ। ਹੁਣ ਤਾਂ ਇੰਨੀ ਹਾਲਤ ਮਾੜੀ ਹੋ ਗਈ ਨੁਰੰਗੇ ਦੀ ਕਿ ਉਹਨੂੰ ਬਾਰ ਬਾਰ ਫੜ ਕੇ ਵੀ ਦੁਖੀ ਹੋ ਗਿਆ ਵੀ ਕਿੰਨੀ ਕੁ ਵਾਰ ਫੜ ਕੇ ਨੂੰ ਲਿਆਵਾਂ ਕੈਦ ਖਾਨੇ, ਬਾਰ ਬਾਰ ਉਹਨੂੰ ਕੈਦ ਕਰਕੇ ਵੀ ਦੁਖੀ ਹੋ ਗਿਆ।
ਇੱਕ ਦਿਵਸ ਆਇਓ ਚੱਲ ਸ਼ਾ ਮਹਿਜਦ ਜੁਮਾ ਕੈਦ ਜਾ।
ਇੱਕ ਸਮੇਂ ਦੀ ਇੱਕ ਦਿਨ ਦੀ ਗੱਲ ਹੈ ਕਿ ਔਰੰਗਜ਼ੇਬ ਜ਼ੁਮੇ ਦੀ ਨਮਾਜ਼ ਪੜਨ ਵਾਸਤੇ ਮਸਜਿਦ ਵਿੱਚ ਆਇਆ। ਮੁਸਲਮਾਨ ਵੀਰ ਜੁਮੇ ਦੀ ਨਮਾਜ਼ ਇਕੱਠੇ ਹੋ ਕੇ ਮਸਜਿਦ ਵਿੱਚ ਪੜ੍ਹਦੇ, ਉਸ ਦਿਨ ਸਾਰੇ ਆਪਣੇ ਘਰਾਂ ਵਿੱਚ ਨਹੀਂ ਰਹਿੰਦੇ, ਸ਼ਾਮ ਦਾ ਸਮਾਂ, ਤੇ ਮਸਜਿਦ ਵਿੱਚ ਜਾ ਕੇ ਜੁਮੇ ਦੀ ਨਮਾਜ਼ ਅਦਾ ਕਰਦੇ ਤੇ ਗਲ ਲੱਗ ਕੇ ਮਿਲਦੇ ਨੇ, ਇਹ ਆਪਣੀ ਏਕਤਾ ਦਾ ਸਬੂਤ ਵਿਖਾਉਂਦੇ। ਔਰੰਗਜ਼ੇਬ ਵੀ ਜੁਮੇ ਦੀ ਨਮਾਜ਼ ਪੜ੍ਹਨ ਵਾਸਤੇ ਇੱਕ ਦਿਨ ਮਸਜਿਦ ਵਿੱਚ ਆਇਆ।
ਅੰਤਰ ਪ੍ਰਵਿਸ਼ਿਓ ਕਰਨ ਨਮਾਜ਼।
ਔਰੰਗਜ਼ੇਬ ਮਸਜਿਦ ਦੇ ਅੰਦਰ ਚਲਾ ਗਿਆ, ਨਮਾਜ਼ ਪੜ੍ਹਨ ਵਾਸਤੇ, ਨਮਾਜ਼ ਪੇਸ਼ ਕਰਨ ਵਾਸਤੇ ਗਿਆ।
ਬੋਲੋ ਕਨ ਕੋ ਸੰਗ ਸਮਾਜ।
ਔਰੰਗਜ਼ੇਬ ਸੀ ਨਮਾਜ਼ ਪੜ੍ਹਨ ਆਇਆ, ਬੜੇ ਲੋਕ ਨਾਲ ਸੀ, ਬੜੇ ਬੜੇ ਵਜ਼ੀਰ, ਬੜੇ ਬੜੇ ਆਲਾ ਉੱਚ ਦਰਜੇ ਦੇ ਜਿਹੜੇ ਅਹਿਲਕਾਰ ਅਫਸਰ ਸੀ, ਉਹ ਔਰੰਗਜ਼ੇਬ ਦੇ ਨਾਲ ਆਏ ਹਨ।
ਖਰੇ ਭਏ ਤੂਸ਼ਣ ਹੋਏ ਸਾਰੇ।
ਬਹੁਤ ਸਾਰੇ ਲੋਕ ਵੇਖਣ ਵੀ ਆਏ ਕਿ ਔਰੰਗਜ਼ੇਬ ਬਾਦਸ਼ਾਹ ਆਇਆ, ਤੇ ਬਾਦਸ਼ਾਹ ਨੂੰ ਵੇਖਣ ਵਾਸਤੇ ਦੁਨੀਆਂ ਬੜੀ ਇਕੱਠੀ ਹੋਈ, ਸਾਰੇ ਚੁੱਪ ਚਪੀਤੇ ਖਲੋ ਗਏ ਵੀ ਨਮਾਜ਼ ਅਦਾ ਹੋ ਰਹੀ, ਕਿਸੇ ਨੇ ਰੋਲਾ ਨਹੀਂ ਪਾਣਾ, ਕਿਸੇ ਨੇ ਉੱਚੀ ਨਹੀਂ ਬੋਲਣਾ, ਸਾਰੇ ਚੁੱਪ ਚਾਪ ਖਲੋ ਗਏ।
ਕਾਜ਼ੀ ਠਾਂਡੇ ਸਭ ਨੇ ਅਗਾਰੇ।
ਕਾਜ਼ੀ ਜਿਹੜੇ ਸਨ, ਕਾਜ਼ੀ ਸਭ ਤੋਂ ਮੂਹਰੇ ਅੱਗੇ ਖਲੋਤੇ ਹੋਏ ਨੇ।
ਸਭ ਲੋ ਸ਼ਰਮਦ ਵੀ ਚੱਲ ਆਇਓ।
ਇਹਨੇ ਨੂੰ ਕਿਤੇ ਸ਼ਰਮਦ ਵੀ ਟਹਿਲਦਾ ਉੱਥੇ ਹੀ ਆ ਪਹੁੰਚਿਆ। ਉਹ ਤਾਂ ਫਿਰਦਾ ਰਹਿੰਦਾ ਸੀ, ਫਿਰਦਾ ਕਿਤੇ ਗਲੀਆਂ ਬਾਜ਼ਾਰਾਂ ਚੋਂ ਟਹਿਲਦਾ, ਉਹਨੂੰ ਨੀ ਪਤਾ ਕਿ ਇੱਥੇ ਔਰੰਗਜ਼ੇਬ ਆਇਆ ਹੋਇਆ ਜੁਮੇ ਦੀ ਨਮਾਜ਼ ਪੜ੍ਹਨ ਲਈ। ਤੋ ਸ਼ਰਮਦ ਵੀ ਕਿਤੇ ਟਹਿਲਦਾ ਉਸੇ ਮਸਜਿਦ ਦੇ ਬੂਹੇ ਦੇ ਕੋਲ ਆਣ ਖਲੋਤਾ।
ਕਿਸ ਕੋ ਜਿਸ ਕੋ ਤਰਾਸ ਨਾ ਪਾਇਓ।
ਇਹੋ ਜਿਹਾ ਸ਼ਰਮਦ ਜਿਹਨੂੰ ਕਿਸੇ ਦਾ ਕੋਈ ਡਰ ਨਹੀਂ, ਕਿਸੇ ਦਾ ਕੋਈ ਭੈ ਨਹੀਂ, ਹਾਲਾਂਕਿ ਜਿੰਨੇ ਲੋਕ ਖੜੇ ਨੇ ਸਾਰੇ ਡਰਦੇ ਨੇ, ਸਾਰਿਆਂ ਦੇ ਅੰਦਰ ਭੈ ਸੀ ਔਰੰਗਜ਼ੇਬ ਦਾ, ਤੇ ਪਰ ਸ਼ਰਮਦ ਉਹਨੂੰ ਕਿਸੇ ਦਾ ਕੋਈ ਡਰ ਨਹੀਂ, ਕਿਸੇ ਦਾ ਕੋਈ ਭੈ ਨਹੀਂ।
ਖਰੋ ਭਇਓ ਮਹਿਜਦ ਕੇ ਆਗੇ ਵਿੱਚ ਨਿਵਾਜ ਕਰਨ ਤੋਂ ਲਾਗੇ।
ਸ਼ਰਮਦ ਫਕੀਰ ਮਸਜਿਦ ਦੇ ਅੱਗੇ ਬੂਹੇ ਦੇ ਅੱਗੇ ਖਲੋ ਗਿਆ, ਤੇ ਉਧਰ ਜਿੰਨੇ ਔਰੰਗਜ਼ੇਬ ਦੇ ਸਮੇਤ ਅੰਦਰ ਬੈਠੇ ਸੀ ਨਮਾਜ਼ ਪੜ੍ਹਨ ਲਈ, ਉਹ ਸਾਰੇ ਨਮਾਜ਼ ਅਦਾ ਕਰਨ ਲੱਗੇ, ਉਹ ਸਾਰੇ ਨਮਾਜ਼ ਪੜ੍ਹਨ ਲੱਗੇ।
ਤਬ ਕਾਜ਼ੀ ਨੇ ਬਾਂਗ ਪੁਕਾਰੇ।
ਨਮਾਜ਼ ਪੜ੍ਹਨ ਤੋਂ ਪਹਿਲਾਂ ਕਾਜ਼ੀ ਨੇ ਬਾਂਗ ਦਿੱਤੀ ਉੱਚੀ ਜੀ, ਜਿਹੜੀ ਮਰਿਆਦਾ ਉਹਨੂੰ ਇਹ ਆਵਾਮ ਵੀ ਕਹਿੰਦੇ ਨੇ, ਲੋਕਾਂ ਤੱਕ ਆਵਾਜ਼ ਪਹੁੰਚਾਉਣ ਲਈ। ਕਾਜ਼ੀ ਨੇ ਉੱਚੀ ਜੀ ਬਾਂਗ ਦਿੱਤੀ।
ਉੱਚੀ ਕੂਕ ਅਧਿਕ ਮੁਖ ਮਾਰੇ।
ਉੱਚੀ ਕੂਕ, ਜਿੰਨਾ ਜ਼ੋਰ ਸੀ ਉਹਦੀ ਛਾਤੀ ਚ, ਜਿੰਨਾ ਤਾਣ ਸੀ ਕਾਜ਼ੀ ਦੇ, ਕਾਜ਼ੀ ਨੇ ਓਨਾ ਹੀ ਜ਼ੋਰ ਲਾ ਕੇ ਉੱਚੀ ਕੂਕ ਦੇ ਵਿੱਚ ਬਾਂਗ ਦਿੱਤੀ।
ਸ਼ਰਮਦ ਵੈਰ ਪੁਕਾਰ ਉਚੇਰੇ।
ਉੱਚੀ ਆਵਾਜ਼ ਵਿੱਚ ਬੋਲਿਆ ਜਦੋਂ ਬਾਂਗ ਦਿੱਤੀ, ਤੇ ਇਹਦੀ ਉੱਚੀ ਬਾਂਗ ਦਿੱਤੀ ਹੋਈ ਸ਼ਰਮਦ ਨੇ ਬਾਹਰ ਸੁਣੀ, ਤੇ ਸ਼ਰਮਦ ਉਹ ਵੀ ਅੱਗੋਂ ਉੱਚੀ ਆਵਾਜ਼ ਵਿੱਚ ਬੋਲਿਆ ਕਾਜ਼ੀ ਦੀ ਬਾਂਗ ਸੁਣ ਕੇ।
ਸਭ ਨੂੰ ਸੁਣਾਵਤ ਬਾਤ ਇਸ ਬਾਏ ਬੇਰੇ।
ਜਿੰਨੇ ਲੋਕ ਸੀ ਉੱਥੇ ਸਾਰਿਆਂ ਨੂੰ ਸੁਣਾਉਣ ਲਈ, ਸਭ ਨੂੰ ਕਹਿਣ ਲਈ, ਸਭ ਨੂੰ ਦੱਸਣ ਲਈ, ਸ਼ਰਮਦ ਫਕੀਰ ਉੱਚੀ ਆਵਾਜ਼ ਵਿੱਚ ਬੋਲਿਆ, ਜਵਾਬ ਦਿੰਦਿਆਂ ਕਹਿਣ ਲੱਗਾ,
ਭੋ ਕਾਜ਼ੀ ਅੰਦੇ ਮਤ ਮੰਦ ਕਿਸੇ ਸੁਣਾਵਤ ਕੂਕ ਬੇਲੰਦ।
ਉੱਚੀ ਆਵਾਜ਼ ਵਿੱਚ ਜਦੋਂ ਬਾਂਗ ਦਿੱਤੀ ਕਾਜ਼ੀ ਨੇ ਸੁਣ ਕੇ ਨਾ, ਸ਼ਰਮਦ ਅੱਗੋਂ ਬੋਲਿਆ, ਸ਼ਰਮਦ ਫਕੀਰ ਜੀ ਬੋਲੇ ਤੇ ਕਹਿੰਦੇ, ਉਹ ਕਾਜ਼ੀਆ ਮਾੜੀ ਮਤ ਵਾਲਿਆ, ਅੰਨੀ ਮਤ ਵਾਲਿਆ, ਸੁਣ ਇਹ ਉੱਚੀ ਜੀ ਬਾਂਗ ਦੇ ਕੇ ਕੂਕ ਦੇ ਕੇ ਕਿਹਨੂੰ ਸੁਣਾਉਣਾ ਹੈ? ਪਰਮਾਤਮਾ ਬਹਿਰ, ਉਹ ਪਰਮੇਸ਼ਰ ਬੋਲਾ ਥੋੜੀ ਹੈ ਕਿ ਜਿਹਨੂੰ ਏਡੀ ਉੱਚੀ ਕੂਕ ਸੁਣਾ ਕੇ ਤੂੰ ਆਖੇ ਵੀ ਸੁਣ। ਮਹਾਰਾਜ ਜੀ ਦਾ ਵੀ ਬਚਨ ਹੈ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਇਆ। ਉਹ ਬਹਿਰਾ ਅਕਾਲ ਪੁਰਖ ਪਰਮੇਸ਼ਰ ਬੌਲਾ ਥੋੜੀ ਹੈ ਕਿ ਇੰਨੀ ਉੱਚੀ ਬਾਂਗ ਦੇ ਕੇ ਉਹਨੂੰ ਸੁਣਾਣੀ ਹੈ। ਉਹ ਮਾੜੀ ਮੱਤ ਵਾਲਿਆ ਕਾਜੀਆ, ਕਿਹਨੂੰ ਉੱਚੀ ਬਾਂਗ ਦੇ ਕੇ ਕੂਕ ਦੇ ਕੇ ਸੁਣਾਉਣਾ।
ਜੋ ਖੁਦਾਏ ਤੇਰੇ ਅਤ ਪਿਆਰੇ,
ਜਿਹੜਾ ਖੁਦਾ ਤੈਨੂੰ ਬੜਾ ਪਿਆਰਾ, ਜਿਸ ਖੁਦਾ ਦੇ ਨਾਲ ਤੂੰ ਬੜਾ ਪਿਆਰ ਕਰਦਾ।
ਸੋ ਮਮ ਪਾਇਨ ਤਰੇ ਨਿਆਰੋ,
ਵੇਖ ਉਹ ਖੁਦਾ ਮੇਰੇ ਪੈਰਾਂ ਦੇ ਥੱਲੇ ਵਸ ਰਿਹਾ। ਜਿਹੜੇ ਖੁਦਾ ਨੂੰ ਤੂੰ ਬੜਾ ਪਿਆਰਾ ਕਹਿੰਦਾ ਨਾ, ਵੇਖ ਉਹ ਖੁਦਾ ਮੇਰੇ ਪੈਰਾਂ ਦੇ ਥੱਲੇ ਵਸ ਰਿਹਾ। ਅਸਲੀਅਤ ਇਹ ਸੀ ਕਿ ਜਦੋਂ ਪੈਰਾਂ ਵਾਂਗਰ ਨੀਵਾਂ ਹੋ ਕੇ ਝੁਕ ਜਾਏਗਾ, ਨੀਵਾਂ ਨਿਮਾਣ ਸਹਿਤ ਹੋ ਜਾਏਗਾ ਤੇ ਨੀਵੇਂ ਹੋ ਕੇ ਵੇਖੇਗਾ ਤੇ ਖੁਦਾ ਨਜ਼ਰ ਆਏਗਾ। ਉੱਚੀ ਬਾਂਗਾਂ ਦੇ ਕੇ ਰੱਬ ਖੁਦਾ ਨਜ਼ਰ ਨਹੀਂ ਆਉਂਦਾ। ਸ਼ਰਮਤ ਤਾਂ ਇਹ ਸਮਝਾਉਣਾ ਚਾਹੁੰਦਾ ਸੀ, ਉਹਦੀ ਕੋਈ ਤੁਹੀਨ ਨਹੀਂ ਕਰ ਰਿਹਾ ਖੁਦਾ ਦੀ ਇਹ ਗੱਲ ਕਹਿ ਕੇ ਵੀ ਮੇਰੇ ਪੈਰਾਂ ਥੱਲੇ ਹੈ। ਉਹ ਦੱਸ ਰਿਹਾ ਸੀ ਕਿ ਪੈਰਾਂ ਥੱਲੇ ਜਦੋਂ ਨਿਮਰਤਾ ਪੈਰਾਂ ਦੇ ਥੱਲੇ ਤੱਕ ਆ ਜਾਏਗੀ ਖੁਦਾ ਦਿਸ ਪਏਗਾ। ਦੂਜਾ ਕਾਰਨ ਇਹ ਵੀ ਸੀ ਕਿ ਖੁਦਾ ਤੇ ਥੱਲੇ ਵੀ ਹੈ, ਜਿੱਥੇ ਪੈਰ ਰੱਖੇ ਨੇ ਉਹ ਧਰਤੀ ਵਿੱਚ ਵੀ ਤਾਂ ਖੁਦਾ ਹੀ ਹੈ, ਉਹ ਤਾਂ ਉੱਥੇ ਵੀ ਵੱਸਦਾ ਹੈ, ਉਹਦਾ ਨਿਵਾਸ ਤਾਂ ਉਸ ਜਗ੍ਹਾ ਤੇ ਵੀ ਹੈ। ਕਹਿੰਦੇ ਜਿਹੜੇ ਖੁਦਾ ਨੂੰ ਤੂੰ ਬੜਾ ਪਿਆਰਾ ਕਰਕੇ ਜਾਣ ਕੇ ਉੱਚੀ ਜਿਹੀ ਕੂਕ ਦੇ ਕੇ ਸੁਣਾ ਰਿਹਾ, ਦਰਅਸਲ ਵੇਖ ਉਹ ਖੁਦਾ ਮੇਰੇ ਪੈਰਾਂ ਥੱਲੇ ਹੈ।
ਕੂਕ ਕੂਕ ਨਿਤ ਛੂ ਛੋਰ,
ਕੂਕ ਕੂਕ ਕੇ ਵੀ ਇਸ ਆਵਾਜ਼ ਨੂੰ ਬਾਂਗ ਦੇ ਕੇ ਵੀ ਨਿਤ ਖਾਲੀ ਰਹਿੰਦਾ। ਤੇਰਾ ਤਾਂ ਉਹ ਹਾਲ ਹੈ, ਕੜਛੀ ਸਵਾਦ ਨਾਲ ਫਿਰਦੀ ਆ, ਕੜਛੀ ਫਿਰਦੀ ਆ ਸਬਜ਼ੀ ਭਾਜੀ ਵਿੱਚ, ਪਰ ਉਹ ਸਵਾਦ ਨਹੀਂ ਜਾਣਦੀ, ਤੂੰ ਕੂਕ ਕੂਕ ਕੇ ਵੀ ਰੋਜ਼ ਖਾਲੀ ਰਹਿੰਦਾ ਹੈ।
ਬਿਨਾਂ ਬਤਾਏ ਹੱਥ ਨਾ ਲੈ,
ਬਿਨਾਂ ਦੱਸਿਆ ਤੂੰ ਉਹਨੂੰ ਹੱਥ ਵਿੱਚ ਨਹੀਂ ਲੈ ਸਕਦਾ, ਉਹਨੂੰ ਪਾਉਣ ਵਾਸਤੇ ਤੈਨੂੰ ਜਾਣਨਾ ਪਏਗਾ, ਕਿਸੇ ਮੁਰਸ਼ਦ ਦੀ ਸ਼ਰਨ ਵਿੱਚ ਜਾਣਾ ਪਏਗਾ, ਕਿਸੇ ਮੁਰਸ਼ਦ ਦੇ ਮੂਹਰੇ ਜਾ ਕੇ ਆਪਣਾ ਆਪ ਭੇਟ ਕਰਨਾ ਪਏਗਾ। ਫਿਰ ਉਹ ਦੱਸੇਗਾ ਕਿ ਖੁਦਾ ਮਿਲੇਗਾ ਤੈਨੂੰ ਤਾਂ ਜੇ ਤੂੰ ਸਭ ਦੇ ਪੈਰਾਂ ਦੀ ਖਾਕ ਬਣ ਜਾਏ, ਜੇ ਤੂੰ ਸਭ ਦੇ ਪੈਰਾਂ ਦੇ ਥੱਲੇ ਖਾਕ ਬਣ ਜਾਏ, ਇਹ ਭਾਵ ਬਣਾ ਲੈ ਕਿ ਮੈਨੂੰ ਛੱਡ ਕੇ ਸਭ ਭਲੇ ਨੇ, ਮੈਂ ਹੀ ਸਭ ਤੋਂ ਬੁਰਾ ਹਾਂ, ਸਭ ਦੇ ਚਰਨਾਂ ਦੀ ਖਾਕ ਬਣ ਜਾਏ ਤੇ ਫਿਰ ਤੈਨੂੰ ਉਹ ਖੁਦਾ ਦੇ ਮਾਰਗ ਦੀ ਪ੍ਰਾਪਤੀ ਹੋ ਸਕਦੀ ਹੈ।
ਕਿਤਕ ਖਰੇ ਉਮਰ ਰਾਵ ਸੁਨੰਤੇ,
ਸ਼ਰਮਦ ਨੇ ਗੱਲ ਕਹੀ, ਸ਼ਾਂਤੀ ਸੀ ਨਾ ਉਸ ਵੇਲੇ, ਸ਼ਰਮਦ ਦੀ ਇਹ ਕਈ ਗੱਲ ਸਾਰਿਆਂ ਨੇ ਸੁਣੀ, ਉੱਥੇ ਕਈ ਅਫਸਰ ਕਈ ਉਮਰਾਵਾਂ ਨੇ ਗੱਲ ਸੁਣੀ,
ਅਪਰ ਲੋਕ ਗਨ ਮਿਲ ਚਿਤਵੰਤੇ,
ਹੋਰ ਵੀ ਬਹੁਤ ਸਾਰੇ ਲੋਕ ਆਪਸ ਵਿੱਚ ਮਿਲ ਕੇ ਚਿਤਵਦੇ ਨੇ, ਸ਼ਰਮਦ ਵੱਲ ਵੇਖਦੇ ਨੇ।
ਕਹਿ ਕਾ ਸ਼ਰਮਦ ਤੂੰ ਬੋਲਾ, ਸੁਣੋ ਸ਼ਾਹ ਕਰ ਦੇ ਬੋਲਾ।
ਕਈ ਲੋਕ ਬੋਲੇ ਸ਼ਰਮਦ ਨੂੰ, ਕਹਿੰਦੇ ਉਹ ਸ਼ਰਮਦ ਆਹ ਕੀ ਬੋਲਿਆ ਤੂੰ, ਆਹ ਕੀ ਕਹਿ ਰਿਹਾ, ਸ਼ਰ੍ਹਾਂ ਤੋਂ ਬਾਹਰ ਹੋ ਕੇ ਜੇ ਬਾਦਸ਼ਾਹ ਨੇ ਗੱਲ ਸੁਣ ਲਈ ਤੇ ਉਹ ਤੈਨੂੰ ਹੌਲਾ ਕਰ ਦੇਗਾ, ਉਹ ਤੈਨੂੰ ਮਾਰ ਮੁਕਾਏਗਾ।
ਸ਼ਰ੍ਹਾਂ ਵਹਿਰ ਹੀਰੇ ਕੋ ਸੁਣੇ,
ਜਦੋਂ ਸੁਣੇਗਾ ਕਿ ਤੂੰ ਸ਼ਰ੍ਹਾਂ ਤੋਂ ਬਾਹਰ ਦੀਆਂ ਗੱਲਾਂ ਕੀਤੀਆਂ ਨੇ, ਤੈਨੂੰ ਬਾਹਰ ਜਾਣੇਗਾ, ਸੁਣੇਗਾ, ਵੇਖੇਗਾ।
ਇਸ ਕਰ ਤਾਤ ਕਾਲ ਤੇ ਹਨ,
ਰੰਗਾ ਤਾਂ ਇਹੋ ਜਿਹਾ ਦੁਸ਼ਟ ਹੈ ਕਿ ਜਿਹਨੂੰ ਸ਼ਰ੍ਹਾਂ ਤੋਂ ਬਾਹਰ ਵੇਖਦਾ ਸੁਣਦਾ ਗੁੱਸੇ ਵਿੱਚ ਆ ਕੇ ਤਾਤ ਕਾਲ ਨੂੰ ਮਾਰ ਦਿੰਦਾ ਹੈ।
ਭਲੋ ਬੁਰੋ ਲਖੈ ਨਾ ਦਰਵੇਸ਼,
ਪਰ ਉਹ ਇਹ ਨਹੀਂ ਵੇਖਦਾ ਕਿ ਭਲਾ ਜਾਂ ਚੰਗਾ, ਉਹ ਇਹ ਵੀ ਨਹੀਂ ਵੇਖਦਾ ਕਿ ਮੈਂ ਜਿਹਨੂੰ ਮਾਰਨ ਲੱਗਾ ਉਹ ਦਰਵੇਸ਼ ਹੈ ਜਾਂ ਕੋਈ ਸਧਾਰਨ ਬੰਦਾ ਹੈ।
ਅਜ਼ਮਤ ਕੋ ਜਾਣੈ ਨਾ ਵਿਸ਼ੇਸ਼,
ਇਹ ਵੀ ਨਹੀਂ ਵੇਖਦਾ ਕਿ ਇਹਦੇ ਚ ਅਜ਼ਮਤ ਹੈ ਜਾਂ ਕਰਾਮਾਤ ਹੈ, ਉਹ ਸਿਰਫ ਕਤਲ ਕਰ ਦਿੰਦਾ, ਉਹ ਸਿਰਫ ਮਾਰ ਮੁਕਾਉਂਦਾ ਹੈ।
ਕਹਿ ਸ਼ਰਮਦ ਕੱਚ ਨਹੀਂ ਹਮਾਰਾ, ਕਹਾਂ ਸ਼ਾ ਕਰ ਸਕੈ ਬਿਗਾਰਾ।
ਜਦੋਂ ਲੋਕਾਂ ਨੇ ਗੱਲ ਕਹੀ ਤੇ ਸ਼ਰਮਦ ਅੱਗੋਂ ਜਵਾਬ ਦਿੰਦਾ, ਕਹਿੰਦਾ ਮੇਰਾ ਮੇਰੇ ਕੋਲ ਕੁਝ ਹੈ ਹੀ ਨਹੀਂ, ਮੇਰਾ ਵਿਗਾੜੇਗਾ ਕੀ ਬਾਦਸ਼ਾਹ, ਮੇਰਾ ਕਿਹੜਾ ਕੁਝ ਹੈ, ਮੈਂ ਤਾਂ ਕੱਖ ਵੀ ਨਹੀਂ, ਮੇਰਾ ਕੀ ਵਿਗਾੜੇਗਾ। ਕਿਉਂਕਿ ਆਤਮਾ ਨੂੰ ਤਾਂ ਸ਼ਰਮਦ ਫਕੀਰ ਕਹਿੰਦਾ, ਜਿੱਥੇ ਮੈਂ ਟਿਕਿਆ ਹੋਇਆ ਉਸ ਆਤਮਾ ਨੂੰ ਨਾ ਸ਼ਸਤਰ ਕੱਟ ਸਕਦਾ ਹੈ ਨਾ ਅੱਗ ਜਲਾ ਸਕਦੀ ਹੈ, ਨਾ ਹਵਾ ਉਡਾ ਸਕਦੀ ਹੈ, ਨਾ ਪਾਣੀ ਡਬੋ ਸਕਦਾ। ਇਹ ਸਰੀਰ ਤਾਂ ਨਸ਼ਵਰ ਹੈ, ਮੈਂ ਤਾਂ ਹਾਂ ਹੀ ਨਹੀਂ ਸਰੀਰ। ਨਹਿਨੰਦ ਹੰਤੀ ਪਾਪ ਕਹ ਨਹਿਨੰਸ਼ਦੰਤੀ ਸ਼ਸਤਰਾਣਾ। ਅੱਗ ਸਾੜ ਨਹੀਂ ਸਕਦੀ ਤੇ ਸ਼ਸਤਰ ਕੱਟ ਨਹੀਂ ਸਕਦਾ। ਮੇਰਾ ਤਾਂ ਮੇਰੇ ਚ ਕੁਝ ਹੈ ਹੀ ਨਹੀਂ, ਇਹ ਸ਼ਾਹ ਇਹ ਬਾਦਸ਼ਾਹ ਮੇਰਾ ਕੀ ਵਿਗਾੜੇਗਾ।
ਤਨ ਆਦਿਕ ਕੀ ਮਮਤਾ ਨਾਸੇ,
ਸਰੀਰ ਆਦਿਕ ਦੀ ਜਿਹੜੀ ਮੇਰੀ ਮਮਤਾ ਸੀ ਉਹ ਤਾਂ ਨਾਸ ਹੋ ਚੁੱਕੀ ਹੈ।
ਦੰਡ ਉਚਿਤ ਕਛ ਰੱਖੇ ਨਾ ਪਾਸੇ,
ਮੇਰੇ ਕੋਲ ਹੁਣ ਜੇ ਕਹੋ ਵੀ ਇਹ ਦੰਡ ਲਾਏਗਾ, ਮੈਨੂੰ ਕੋਈ ਟੈਕਸ ਲਾਏਗਾ, ਰੁਪਈਏ ਪੈਸਿਆਂ ਦਾ ਦੰਡ ਲਾਏਗਾ, ਉਹ ਵੀ ਮੈਂ ਆਪਣੇ ਪਾਸ ਕੁਝ ਨਹੀਂ ਰੱਖਦਾ। ਮੈਂ ਤਾਂ ਕੱਪੜਿਆਂ ਤੱਕ ਵੀ ਆਪਣੇ ਸਰੀਰ ਤੇ ਨਹੀਂ ਰੱਖੇ ਤੇ ਮੈਨੂੰ ਇਹ ਦੰਡ ਕੀ ਲਾਵੇਗਾ।
ਤਬ ਨੋ ਰੰਗ ਨਿਕਸਿਓ ਬਰ ਪੂਰ,
ਇਹਨੇ ਨੂੰ ਨਰੰਗਾ ਮਸਜਿਦ ਦੇ ਦਰਵਾਜੇ ਚੋਂ ਬਾਹਰ ਨਿਕਲਿਆ।
ਕਰਿਓ ਸੁਨਾਵਨ ਤਿਸ ਕੋ ਠੋਰ,
ਉਸੇ ਜਗ੍ਹਾ ਤੇ ਫੇਰ ਉਹਨੂੰ ਇਹੀ ਗੱਲ ਸੁਣਾਈ।
ਪੈਰਨ ਤਰੇ ਖੁਦਾਏ ਬਤਾ ਮੈਂ, ਤੁਮ ਤੋ ਤਨਕ ਤਰਾਸ ਨਾ ਪਾਵੇਂ।
ਬੋਲੇ ਉਹ ਵਜ਼ੀਰ, ਕਹਿੰਦੇ ਬਾਦਸ਼ਾਹ ਆ ਖੜਿਆ ਸ਼ਰਮਦ, ਇਹ ਕਹਿੰਦਾ ਖੁਦਾ ਮੇਰੇ ਪੈਰਾਂ ਦੇ ਥੱਲੇ ਹੈ, ਇਹ ਪੈਰਾਂ ਥੱਲੇ ਖੁਦਾ ਨੂੰ ਬਤਾਉਂਦਾ, ਇਹਨੂੰ ਪਕੜ, ਇਹ ਸਜ਼ਾ ਦਾ ਹੱਕਦਾਰ ਹੈ, ਇਹ ਤੇਰਾ ਰੰਚਕ ਮਾਤਰ ਵੀ ਡਰ ਨਹੀਂ ਮੰਨਦਾ।
ਹੁਕਮ ਕਠੋਰ ਕੀਨ ਮਤ ਅੰਦ,
ਉਸੇ ਵੇਲੇ ਔਰੰਗੇ ਨੂੰ, ਹੁਣ ਉਹ ਤਾਂ ਅੱਗੇ ਬਹਾਨਾ ਭਾਲਦਾ ਸੀ ਵੀ ਇਹੋ ਜਿਹੀ ਕੋਈ ਕਮੀ ਹੋਵੇ, ਉਸੇ ਵਕਤ ਉਹਨੇ ਹੁਕਮ ਕੀਤਾ
ਗੇਰੋ ਕੈਦ ਪਾਏ ਬੋ ਬੰਦ,
ਫੜੋ ਇਹਨੂੰ ਕੈਦ ਚ ਸੁੱਟੋ ਤੇ ਅੰਨਾ ਕਰਕੇ ਕੈਦ ਵਿਚ ਪਾ ਦਿਓ।
ਪਾਇਨ ਅਰ ਹੱਥਨ ਮੈਂ ਪਾਵੋ,
ਪਾਓ ਇਹਦੇ ਹੱਥਾਂ ਪੈਰਾਂ ਵਿਚ ਬੇੜੀਆਂ, ਪਹਿਲਾਂ ਕਈ ਵਾਰੀ ਛੱਡ ਦਿੱਤਾ ਪਰ ਹੁਣ ਇਹਨੂੰ ਨੀ ਛੱਡਣਾ।
ਗਰੀਬ ਤੋਕ ਕਰ ਤਵੈ ਬਿਠਾਓ,
ਇਹਦੇ ਗਲ ਚ ਤੋਕ ਪਾ ਕੇ ਇਹਨੂੰ ਥੱਲੇ ਬਿਠਾਓ।
ਇਸ ਜੈਸੇ ਨਰ ਡੰਡਨ ਧਾਰੈ ਬਿਗੜ ਸ਼ਰਾ ਤੇ ਅਪਰ ਬਿਗਾਰੈ,
ਇਹੋ ਜਿਹੇ ਮਾੜੀ ਮੱਤ ਵਾਲੇ ਹੁੰਦੇ ਨੇ ਜਿਹੜੇ ਸਾਧ ਪਖੰਡੀ ਆਪ ਦੰਭ ਕਰਦੇ ਨੇ ਤੇ ਇਹਨਾਂ ਨੂੰ ਵੇਖ ਕੇ ਦੂਜੇ ਵੀ ਲੋਕ ਵਿਗੜਦੇ ਨੇ, ਦੂਜਿਆਂ ਨੂੰ ਵੀ ਇਹ ਵਿਗਾੜਦੇ ਨੇ।
ਜਬ ਸਜ਼ਾਏ ਕੋ ਲੈ ਬਿਸਾਲਾ,
ਜਦੋਂ ਇਹਨੂੰ ਸਜ਼ਾ ਮਿਲੇਗੀ।
ਰਹਿ ਸ਼ਰਾ ਮੈਂ ਬਣੇ ਦੁਖਾਲਾ,
ਸ਼ਰਾ ਵਿਚ ਰਹੇਗਾ ਜਦੋਂ ਦੁੱਖ ਭੋਗੇਗਾ।
ਕਹਿ ਦਿਓ ਸਿਰ ਕੋ ਕਟਵਾਏ ਨੈ ਬਿਗੜੈ ਨਰ ਡਰ ਉਰ ਪਾਏ,
ਤਾਂ ਗੱਲ ਮੰਨ ਗਿਆ ਠੀਕ ਹੈ, ਨਹੀਂ ਤਾਂ ਫਿਰ ਜਾਂ ਇਹਦਾ ਮੈਂ ਸਿਰ ਹੀ ਇਹਦੇ ਧੜ ਤੋਂ ਵੱਖਰਾ ਕਰਾ ਦਿਆਂਗਾ ਤਾਂ ਜੋ ਇਹਦਾ ਸਿਰ ਕੱਟੇ ਜਾਣ ਨਾਲ ਦੂਜਿਆਂ ਨੂੰ ਵੀ ਡਰ ਹੋਵੇ, ਦੂਜਿਆਂ ਨੂੰ ਵੀ ਭੈ ਪੈਦਾ ਹੋ ਜਾਏ ਤਾਂ ਜੋ ਆਉਣ ਵਾਲੇ ਸਮੇਂ ਚ ਕੋਈ ਸ਼ਰ੍ਹਾਂ ਤੋਂ ਬਾਹਰ ਨਾ ਚੱਲੇ।
ਗਯੋ ਦੁਰਗ ਮੈਂ ਕਹਿ ਇਮ ਸ਼ਾਹ,
ਇਹ ਤਾਂ ਆਗਿਆ ਦੇ ਕੇ ਔਰੰਗਾ ਕਿਲੇ ਚ ਚਲਾ ਗਿਆ।
ਸ਼ਰਮਦ ਗਯੋ ਕੈਦ ਕੇ ਮਾਓ,
ਸ਼ਰਮਦ ਨੂੰ ਪਕੜ ਕੇ ਕੈਦ ਕਰ ਲਿਆ।
ਨਹੀਂ ਖੇਦ ਕੋ ਮਨ ਮੈਂ ਡਾਲਾ,
ਸ਼ਰਮਦ ਨੇ ਕੋਈ ਖੇਦ ਕੋਈ ਦੁੱਖ ਨਹੀਂ ਮੰਨਿਆ।
ਆਤਮ ਗਿਆਨ ਮੈਦ ਸੁਖਵਾਨਾ,
ਆਤਮ ਗਿਆਨ ਦੇ ਵਿੱਚ ਸੁਰਤ ਟਿਕੀ ਹੋਈ ਹੈ ਸ਼ਰਮਦ ਦੀ।
ਜਿਮ ਛੂਟਿਓ ਤਿਮ ਬੰਧਨ ਮਾਏ, ਕਹਿ ਨਿਸੰਗ ਤ੍ਰਾਸ ਕਿਸ ਨਾਏ।
ਜਿਵੇਂ ਉਹ ਬਾਹਰ ਸੀ ਛੁੱਟਿਆ ਹੋਇਆ, ਉਸੇ ਤਰ੍ਹਾਂ ਅੰਦਰ ਮਹਿਸੂਸ ਕਰ ਰਿਹਾ, ਕਹਿੰਦੇ ਇਹੋ ਜਿਹੀ ਅਵਸਥਾ ਨਿਸੰਗ ਹੋਇਆ, ਕਿਸੇ ਦਾ ਤ੍ਰਾਸ ਡਰ ਨਹੀਂ ਮੰਨਦਾ।
ਤੁਰਕ ਕਰੂਰ ਬੋ ਦੇਤ ਸਜ਼ਾਏ,
ਤੁਰਕ ਬੜੀਆਂ ਸਜਾਵਾਂ ਦਿੰਦੇ ਨੇ।
ਨੈ ਮਨ ਗਿਨੈ ਇੱਕ ਲਿਵ ਲਾਏ,
ਸਜਾਵਾਂ ਨੂੰ ਮਨ ਚ ਨਹੀਂ ਗਿਣਦਾ, ਇੱਕ ਨਾਲ ਲਿਵ ਲਾਈ ਹੋਈ ਹੈ।
ਅਨਕ ਭਾਂਤ ਕੇ ਤ੍ਰਾਸ ਬਤਾਵੈ,
ਬੜੇ ਡਰ ਦਿੰਦੇ ਨੇ ਤੁਰਕ ਸ਼ਰਮਦ ਫਕੀਰ ਨੂੰ।
ਬੌਰ ਸ਼ਾਹ ਕੇ ਨਿਕਟ ਸੁਣਾਵੈ,
ਬਾਦਸ਼ਾਹ ਨੂੰ ਵੀ ਜਾ ਕੇ ਦੱਸਦੇ ਨੇ।
ਮਾਨਤ ਨਹੀਂ ਸ਼ਰ੍ਹਾਂ ਕੀ ਬਾਤ,
ਸ਼ਰਮਦ ਨਹੀਂ ਮਰ ਗੱਲ ਮੰਨਦਾ, ਉਹ ਨਹੀਂ ਸ਼ਰ੍ਹਾਂ ਦੀ ਗੱਲ ਮੰਨਦਾ।
ਕਿਦੋਂ ਕਰੋ ਤਨ ਤਿਸ ਕੋ ਘਾਤ,
ਜੇ ਕਹੋ ਤਾਂ ਉਹਦਾ ਤਨ ਘਾਤ ਕਰ ਦੇਈਏ, ਉਹਨੂੰ ਮਾਰ ਮੁਕਾਈਏ।
ਬੋਲਤ ਹੈ ਆਨੰਦ ਜਿਮ ਆਵੇ, ਸੁਨ ਨਰੰਗ ਉਰ ਕੋ ਪੀਓ ਪਾਵੇ,
ਉਹਦੇ ਮੂੰਹ ਵਿਚ ਆਨੰਦ ਵਿਚ ਆਉਂਦਾ, ਉਸੇ ਤਰ੍ਹਾਂ ਕਹਿ ਦਿੰਦਾ ਸੁਣ ਕੇ ਨਰੰਗਾ ਗੁੱਸੇ ਵਿਚ ਆਉਂਦਾ ਤੇ ਗੁੱਸੇ ਵਿਚ ਆ ਕੇ ਹੁਕਮ ਕਰਦਾ ਕਤਲ ਕਰ ਦਿਓ ਸ਼ਰਮਤ ਦਾ। ਜਿਵੇਂ ਉਹਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਕੇ ਮਾਰ ਰਹੇ ਨੇ, ਸ਼ਰਮਤ ਦੀ ਉਹ ਸ਼ਹਾਦਤ ਨੂੰ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।